ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾਂ ਮੋਹਣ ਸਭ ਜੀ ਤੇਰੇ ਤੂੰ ਤਾਰ ਹੈ। ਛੁਟਹੇ ਸੰਘਾਰ ਨਿਮਖ ਕਿਰਪਾ ਤੇ ਕੋਟ ਬ੍ਰਹਿਮੰਡ ਉਧਾਰ ਹੈ। ਰਹਾਉ ਕਰੇ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸੰਭਾਰ ਹੈ। ਉਹ ਕਿਰਪਾਲ ਦੀਨ ਦੁਖ ਭੰਜਣ ਹਾਥ ਦੇ ਨਿਸਤਾਰ ਹੈ। ਕਿਆ ਇਹ ਭੂਪਤ ਬਪਰੇ ਕਹੀ ਹੈ ਕਹੋ ਇਹ ਕਿਸ ਨੂੰ ਮਾਰ ਹੈ। ਰਾਖ 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 ਸੁਖਦਾਤੇ ਸਭ ਨਾਨਕ ਜਗਤ ਤੁਮਾਰ ਹੈ। ਕਿਆ ਇਹ ਭੂਪਤ ਬਪਰੇ ਕਹੀ ਹੈ ਕਹੋ ਇਹ ਕਿਸ ਨੂੰ ਮਾਰ ਹੈ। ਰਾਖ 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 ਸੁਖਦਾਤੇ ਸਭ ਨਾਨਕ ਜਗਤ ਤੁਮਾਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਸਾਧ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਜੈ। ਤ੍ਰਿਭਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਸਵੈ ਸਰਬਨਾਮ ਕਥਾ ਕਮਨ ਕਰਮ ਨਾਮ ਵਰਣਤ ਸਮਤ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀਓ। ਸਾਹਿਬਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਬਾਣੀ ਕੇ ਬੋਹਿਤ ਨਾਮ ਕੇ ਜਹਾਜ ਹਲਤ ਪਲਤ ਕੇ ਰੱਖਿਅਕ ਲੋਕ ਪ੍ਰਲੋਕ ਕੇ ਸਹਾਇਕ ਹਾਜ਼ਰਾਂ ਹਜ਼ੂਰ ਜਾਹਰਾਂ ਜਹੂਰ ਸਰਬ ਕਲਾ ਭਰਪੂਰ ਸਰਬ ਸ਼ਕਤੀਮਾਨ ਗੁਰਤਾ ਗਤੀ ਦੇ ਵਿਰਾਜਮਾਨ ਚਵਰ ਛਤਰ ਸਿੰਘਾਸਨ ਦੇ ਮਾਲਕ ਸ਼ਬਦਾਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜੁਗੋ ਜੋਗਿਆ ਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੋਈ ਹੈ ਜਿਸ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹੋਏ ਨੇ। ਸੱਜੇ ਹੋਏ ਦੀਵਾਨਾਂ ਦੇ ਵਿੱਚ ਗੁਰੂ ਘਰ ਦੀ ਮਰਿਆਦਾ ਅਨੁਸਾਰ ਸਿਮਰਨ ਪਾਠ ਉਪਰੰਤ ਆਪ ਜੀ ਨੇ ਰਾਗੀ ਸਿੰਘਾਂ ਦੀ ਰਚਨਾ ਤੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਮਨੋਹਰ ਕੀਰਤਨ ਸਰਵਣ ਕੀਤਾ ਹੈ ਅਤੇ ਹੁਣ ਕਥਾ ਵਿਚਾਰਾਂ ਦਾ ਸਮਾਂ ਹੋਇਆ। ਲੜੀਵਾਰ ਜੋ ਪਰੰਪਰਾ ਅਨੁਸਾਰ ਗੁਰਬਾਣੀ ਦੀ ਕਥਾ ਚੱਲਦੀ ਹੈ ਉਸ ਦੀ ਵਿਚਾਰ ਦਾ ਸਮਾਂ ਹੋਇਆ। ਸਾਰੰਗ ਰਾਗ ਦੇ ਅੰਦਰ ਇਹ ਕਥਾ ਚੱਲ ਰਹੀ ਹੈ। ਆਓ ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਪੰਜਵੇਂ ਪਾਤਸ਼ਾਹ ਜੀ ਦੇ ਸ਼ਬਦ ਹਨ, ਮਨ ਚਿੱਤ ਬਿਰਤੀ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋੜੀਏ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰੀਏ, ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾਂ, ਮੋਹਣ ਸਭ ਜੀ ਤੇਰੇ ਤੂੰ ਤਾਰ ਹੈ।
ਸਾਰੰਗ ਰਾਗ ਦਾ ਨਾਮ ਹੈ। ਸਾਰੰਗ ਰਾਗ ਦੇ ਵਿੱਚ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰ ਰਹੇ ਨੇ। ਮੋਹਨ ਸਭ ਜੀ ਤੇਰੇ ਤੂੰ ਤਾਰ ਹੈ। ਮੋਹਨ ਪਰਮੇਸ਼ਰ ਦਾ ਨਾਮ ਹੈ। ਮਨ ਨੂੰ ਮੋਹ ਲੈਣ ਵਾਲਾ ਜੋ ਹੋਵੇ ਉਹ ਮੋਹਨ ਹੈ। ਭਗਤਾਂ ਨੂੰ ਨਿਮਖ ਮਾਤਰ ਦਰਸ਼ਨ ਦਿਖਾ ਕੇ ਸੁੰਦਰ ਸਰੂਪ ਵਿਖਾ ਕਰਕੇ ਜਿਸ ਅਕਾਲ ਪੁਰਖ ਵਾਹਿਗੁਰੂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਮਨ ਨੂੰ ਮੋਹ ਲੈਂਦੀਆਂ ਨੇ, ਆਪ ਉਹ ਕਿੰਨਾ ਸੁੰਦਰ ਹੋਵੇਗਾ। ਇੱਕ ਵਾਰੀ ਉਹ ਪਰਮੇਸ਼ਰ ਦਰਸ਼ਨ ਦੇ ਦੇਵੇ, ਝਲਕ ਵਿਖਾ ਦੇਵੇ ਆਪਣੀ, ਤੇ ਦੁਬਾਰਾ ਕਿਸੇ ਵੀ ਦੁਨੀਆਂ ਦੀ ਚੀਜ਼ ਵੱਲੇ ਮਨ ਨਹੀਂ ਜਾਂਦਾ। ਸੋ ਆਪਣੇ ਭਗਤਾਂ ਨੂੰ ਇੱਕ ਝਲਕ ਵਿਖਾ ਕਰਕੇ, ਦਰਸ਼ਨ ਦਿਖਾ ਕਰਕੇ ਮੋਹ ਲੈਣ ਵਾਲਾ ਹੈ। ਹੇ ਵਾਹਿਗੁਰੂ ਜੀ, ਭਗਤਾਂ ਦੇ ਮਨਾਂ ਨੂੰ ਮੋਹ ਲੈਣ ਵਾਲੇ ਸਭ ਜੀਵ ਤੇਰੇ, ਜਿੰਨੇ ਵੀ ਜੀਵ ਤੂੰ ਪੈਦਾ ਕੀਤੇ ਤੇਰੇ ਨੇ, ਤੇਰੇ ਵਿੱਚੋਂ ਸਾਰੇ ਪੈਦਾ ਹੋਏ ਨੇ ਤੇ ਤੇਰੇ ਨੇ, ਤੇਰੀ ਜੋਤ ਇਹਨਾਂ ਦੇ ਵਿੱਚ ਹੈ, ਤੇਰੀ ਆਤਮਾ ਤੇਰੀ ਅੰਸ਼ ਇਹਨਾਂ ਦੇ ਵਿੱਚ ਹੈ, ਇਹ ਸਾਰੇ ਤੇਰੇ ਨੇ ਤੇ ਤੂੰ ਇਹਨਾਂ ਨੂੰ ਤਾਰਨ ਵਾਲਾ ਹੈ। ਸਮੂਹ ਜੀਵਾਂ ਨੂੰ ਤਾਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਜੀ ਹਨ। ਜਦੋਂ ਬਹੁਤ ਜ਼ਿਆਦਾ ਪਾਪ ਧਰਤੀ ਉੱਪਰ ਵੱਧ ਜਾਵੇ ਉਦੋਂ ਅਕਾਲ ਪੁਰਖ ਵਾਹਿਗੁਰੂ ਜੀ ਅਵਤਾਰ ਭੇਜਦੇ ਨੇ ਜਾਂ ਆਪ ਆਉਂਦੇ ਨੇ, ਫਿਰ ਉਹ ਪਾਪ ਨੂੰ ਖਤਮ ਕਰਦੇ ਨੇ, ਦੁਨੀਆਂ ਨੂੰ ਤਾਰਦੇ ਨੇ। ਸੋ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਜੀਵਾਂ ਨੂੰ ਤਾਰਨ ਵਾਸਤੇ ਆਏ। ਸੋ ਇਹ ਜੀ ਉਹਦੇ ਨੇ ਤੇ ਆਪਣਾ ਹੀ ਸਰੂਪ ਧਾਰਿਆ। ਜਦੋਂ ਧਰਤੀ ਦੇ ਉੱਪਰ ਬਹੁਤ ਜ਼ਿਆਦਾ ਪਾਪ ਵੱਧ ਗਿਆ ਤੇ ਪਾਪ ਧਰਤੀ ਸਹਾਰ ਨਾ ਸਕੀ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਪਾਪਾਂ ਦੇ ਸਮੇਤ ਹੋ ਗਈ, ਲਿਵ ਲਾ ਕਰਕੇ ਬਿਰਤੀ ਲਾ ਕੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੀ ਹੈ। ਸੋ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ, ਸੱਚੇ ਅਕਾਲ ਪੁਰਖ ਪਰਮੇਸ਼ਰ ਨੇ ਸੋ ਕੰਨ ਦੇ ਕਰਕੇ ਧਰਤੀ ਦੀ ਪ੍ਰਿਥਵੀ ਦੀ ਅਰਦਾਸ ਸੁਣ ਲਈ। ਧਰਮ ਜਿਹੜਾ ਜਿਹਦੇ ਚਾਰ ਪੈਰ ਨੇ, ਸੱਤ ਤਪ ਦਾਨ ਤੇ ਸੋਚ, ਸੋ ਚਾਰੇ ਪੈਰਾਂ ਤੇ ਧਰਮ ਖੜਦਾ ਹੈ। ਤਿੰਨ ਪੈਰ ਜਿਹੜੇ ਧਰਮ ਦੇ ਸਨ ਕਲਯੁਗ ਦੇ ਵਿੱਚ ਨਾਸ ਹੋ ਚੁੱਕੇ ਸਨ। ਧਰਮ ਵੀ ਕੁਰਲਾ ਉੱਠਿਆ, ਧਰਮ ਨੇ ਵੀ ਪੁਕਾਰ ਕੀਤੀ, ਧਰਤੀ ਨੇ ਵੀ ਪੁਕਾਰ ਕੀਤੀ। ਸੋ ਬਹੁਤਾ ਜ਼ਿਆਦਾ ਪਾਪ ਵੱਧ ਗਿਆ ਸੀ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ, ਐਸੀ ਹਾਲਤ ਹੋ ਚੁੱਕੀ ਸੀ। ਜਿਨ੍ਹਾਂ ਰਾਜਿਆਂ ਨੇ ਧਰਤੀ ਦੀ ਲੋਕਾਂ ਦੀ ਪ੍ਰਜਾ ਦੀ ਰੱਖਿਆ ਕਰਨੀ ਹੈ ਉਹੀ ਰਾਜੇ ਕਸਾਈ, ਰਾਜੇ ਸੀ ਮੁਕੱਦਮ ਕੁੱਤੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਰਾਜੇ ਸ਼ੀਹਾਂ ਦੇ ਵਾਂਗੂ, ਸ਼ੇਰਾਂ ਦੇ ਵਾਂਗੂ ਹੋ ਕਰਕੇ ਪਾੜ ਖਾਣ ਵਾਲੇ ਜਾਨਵਰਾਂ ਦੇ ਵਾਂਗੂ ਹੋ ਚੁੱਕੇ ਸਨ। ਇਹਨਾਂ ਰਾਜਿਆਂ ਨੇ ਪ੍ਰਜਾ ਦੀ ਰੱਖਿਆ ਕਰਨੀ ਸੀ, ਉਲਟਾ ਇਹੀ ਰਾਜੇ ਜਨਤਾ ਨੂੰ ਪ੍ਰਜਾ ਨੂੰ ਦੁੱਖ ਦੇ ਰਹੇ ਸਨ, ਮੁਕੱਦਮ ਕੁੱਤੇ। ਤੇ ਜਿਹੜੇ ਰਾਜਿਆਂ ਦੇ ਅੱਗੇ ਵਜ਼ੀਰ ਅਹਿਲਕਾਰ ਮੁਲਾਜ਼ਮ ਰੱਖੇ ਹੋਏ ਸਨ ਉਹ ਕੁੱਤਿਆਂ ਦੀ ਨਿਆਈ, ਉਹਨਾਂ ਦੇ ਮੂੰਹ ਨੂੰ ਵੀ ਰਿਸ਼ਵਤ ਰੂਪੀ ਖੂਨ ਲੱਗ ਚੁੱਕਾ ਸੀ। ਸੋ ਦੋਵਾਂ ਹੱਥਾਂ ਦੇ ਨਾਲ ਹੀ ਪ੍ਰਜਾ ਨੂੰ ਲੁੱਟਿਆ ਜਾ ਰਿਹਾ ਸੀ, ਰੱਖਿਆ ਹੁਣ ਕੌਣ ਕਰੇ। ਸੋ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਮੁਗਲਾਂ ਦਾ, ਹਿੰਦੁਸਤਾਨ ਦੇ ਉੱਪਰ ਰਾਜ ਮੁਸਲਮਾਨਾਂ ਦਾ, ਸਦੀਆਂ ਤੋਂ ਪੁਰਾਣਾ ਰਾਜ ਜਿਹੜਾ ਚੱਲਿਆ ਆਉਂਦਾ ਸੀ। ਸੋ ਧਰਤੀ ਗੁਲਾਮ ਹੋਈ ਸੀ ਉੱਥੋਂ ਦੀ। ਕਾਜ਼ੀ ਸਨ ਜਿਹੜੇ ਧਰਮ ਦੇ ਪੈਰੋਕਾਰ, ਧਰਮ ਦੀ ਸਿੱਖਿਆ ਦੇਣ ਵਾਲੇ, ਉਹ ਵੀ ਰਿਸ਼ਵਤੀ ਹੋ ਚੁੱਕੇ ਸਨ। ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਉਹ ਵੀ ਵੱਡੀਆਂ ਲੋਕਾਂ ਦੇ ਪਾਸੋਂ ਲੈ ਕੇ ਆਪਣਾ ਹੱਕ ਉਹ ਵੀ ਗਵਾਈ ਜਾ ਰਹੇ ਸਨ, ਕਿਉਂਕਿ ਉਹਨਾਂ ਦਾ ਕਿਤਾਬ ਨੂੰ ਪੜ੍ਹ ਕਰਕੇ ਜਿਹੜਾ ਰਾਜਾ ਸੀ ਉਹਨੂੰ ਸ਼ਰ੍ਹਾਂ ਦੇ ਬਾਰੇ ਜਾਣੂ ਕਰਾਉਣਾ ਸੀ ਕਿ ਇਸ ਤਰ੍ਹਾਂ ਪ੍ਰਜਾ ਦੇ ਨਾਲ ਨਿਆਂ ਕਰਨਾ। ਪਰ ਉਹ ਦੋਨੋਂ ਪਾਸੇ ਹੀ ਰਾਜੇ ਨੂੰ ਵੀ ਕਿਤਾਬ ਉਲਟ ਪੜ੍ਹ ਕੇ ਸਬਕ ਪੜ੍ਹਾਉਂਦੇ ਤੇ ਪ੍ਰਜਾ ਦੇ ਕੋਲੋਂ ਵੀ ਰਿਸ਼ਵਤ ਲੈ ਲੈਂਦੇ ਸਨ। ਇਸ ਪ੍ਰਕਾਰ ਦੀ ਹਾਲਤ ਹੋ ਚੁੱਕੀ ਸੀ, ਧਰਤੀ ਡੋਲ ਚੁੱਕੀ ਸੀ, ਹੋਰ ਭਾਰ ਜਿਹੜਾ ਸੀ ਧਰਤੀ ਦੇ ਕੋਲੋਂ ਪਾਪਾਂ ਦਾ ਸਹਾਰਿਆ ਨਹੀਂ ਸੀ ਜਾਂਦਾ। ਉਸ ਵਕਤ ਅਰਦਾਸ ਕੀਤੀ, ਪਰਮੇਸ਼ਰ ਨੇ ਅਰਦਾਸ ਸੁਣੀ, ਆਕਾਸ਼ਵਾਣੀ ਹੋਈ ਕਿ ਤੂੰ ਧੀਰਜ ਰੱਖ, ਪਰਮੇਸ਼ਰ ਜੀ ਆਪ ਆਪਣਾ ਸਰੂਪ ਸਰਗਣ ਸਰੂਪ ਧਾਰਨ ਕਰਕੇ ਤੇਰੇ ਉੱਪਰ ਆਉਣਗੇ ਤੇ ਤੇਰੇ ਪਾਪਾਂ ਦਾ ਬੋਝ ਜਿਹੜਾ ਹਲਕਾ ਕਰਨਗੇ, ਹੌਲਾ ਕਰਨਗੇ, ਪਾਪ ਨਿਵਰਤ ਕਰ ਦੇਣਗੇ। ਪਾਪਾਂ ਦੇ ਸਮੇਤ ਇੰਨੇ ਜ਼ਿਆਦਾ ਪਾਪ ਹੋ ਚੁੱਕੇ ਸਨ ਕਿ ਹੁਣ ਧਰਤੀ ਦੇ ਕੋਲੋਂ ਖੜਿਆ ਨਹੀਂ ਸੀ ਜਾਂਦਾ। ਉਸ ਵਕਤ ਪਰਮੇਸ਼ਰ ਨੇ ਇਹ ਜਦੋਂ ਆਕਾਸ਼ਵਾਣੀ ਧਰਤੀ ਨੇ ਸਰਵਣ ਕੀਤੀ, ਜਿਨ੍ਹਾਂ ਜਿਨ੍ਹਾਂ ਨੇ ਸੁਣੀ ਉਹਨਾਂ ਦੇ ਮਨ ਵਿੱਚ ਬੜੀ ਭਾਰੀ ਖੁਸ਼ੀ ਉਹਨਾਂ ਨੂੰ ਪ੍ਰਾਪਤ ਹੋਈ। ਧਰਤੀ ਨੂੰ ਵੀ ਚਾਹ ਚੜ ਗਿਆ ਵੀ ਹੁਣ ਪਰਮੇਸ਼ਵਰ ਜੀ ਅਕਾਲ ਪੁਰਖ ਵਾਹਿਗੁਰੂ ਜੀ ਆਉਣਗੇ। ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰਗਣ ਸਰੂਪ ਧਾਰਿਆ। ਸੋ ਇਸ ਤਰ੍ਹਾਂ ਸਰਗਣ ਸਰੂਪ ਧਾਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਜੀ ਆਏ ਨੇ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰੇ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਿਹੜਾ ਆਕਾਰਾਂ ਤੋਂ ਮਾਇਕੀ ਆਕਾਰਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਹੈ, ਉਸ ਨੇ ਆਪਣਾ ਸਰੂਪ ਗੁਰੂ ਨਾਨਕ ਦੇ ਰੂਪ ਵਿੱਚ ਧਾਰਿਆ। ਗੁਰੂ ਨਾਨਕ ਕੌਣ ਹੈ? ਰੱਬ ਹੈ। ਕੋਈ ਫਿਲਾਸਫਰ ਨਹੀਂ, ਕੋਈ ਧਰਮ ਦਾ ਬਾਨੀ ਮੋਢੀ ਨਹੀਂ। ਹਾਂ, ਧਰਮ ਮਹਾਰਾਜ ਨੇ ਚਲਾਇਆ ਸਿੱਖੀ ਧਰਮ, ਪਰ ਮਨੁੱਖ ਨਹੀਂ। ਮਾਨਸ ਕਾ ਕਰ ਰੂਪ ਨਾ ਜਾਣ, ਗੁਰੂ ਨਾਨਕ ਦੇਵ ਮਹਾਰਾਜ ਨੂੰ ਧਰਮ ਦਾ ਫਿਲਾਸਫਰ ਜਾਂ ਕੋਈ ਆਮ ਮਨੁੱਖ ਜਾਂ ਖਾਸ ਮਨੁੱਖ ਕਰਕੇ ਨਹੀਂ ਜਾਣਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕੌਣ ਹਨ? ਅਨਕਰਹਿਤ ਪਰਮਾਤਮਾ ਜੋਈ ਨਾਨਕ ਨਾਮ ਕਹਾਵੇ ਸੋਈ। ਅਨੇਕਤਾਈ ਤੋਂ ਰਹਿਤ ਜਿਹੜਾ ਪਰਮੇਸ਼ਰ ਹੈ, ਉਸ ਨੇ ਗੁਰੂ ਨਾਨਕ ਦਾ ਰੂਪ, ਗੁਰੂ ਨਾਨਕ ਆ ਕੇ ਧਰਤੀ ਉੱਪਰ ਅਖਵਾਉਣਾ ਕੀਤਾ। ਸੋ ਇਸ ਪ੍ਰਕਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਪਰਮੇਸ਼ਰ ਦਾ ਸਰੂਪ ਨੇ। ਸੋ ਉਸ ਨੇ ਮਾਇਕੀ ਆਕਾਰਾਂ ਤੋਂ ਰਹਿਤ ਪਰਮੇਸ਼ਰ ਜਿਹੜਾ ਹੈ, ਉਸ ਨੇ ਆਕਾਰ ਸਰੀਰ ਦਾ ਆਕਾਰ ਬਣਾਇਆ ਸੰਸਾਰ ਦੇ ਵਿੱਚ। ਉਹ ਜੋਤ ਰੂਪ ਪਰਮੇਸ਼ਰ ਆਇਆ ਹੈ। ਸੋ ਇਸ ਤਰੀਕੇ ਨਾਲ ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ, ਪਰਲੋਕ ਸੁਣਿਓ, ਵਿਦਲੋਕ ਸੁਣਿਓ, ਸਭ ਦਰਸ਼ਨ ਪਾਇਓ, ਸੰਗਤ ਪਾਰਿਓ, ਤਾਰਨ ਕਹੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਸੋ ਆਦਿ ਜਦੋਂ ਇਹ ਸ੍ਰਿਸ਼ਟੀ ਨਹੀਂ ਸੀ, ਉਹ ਪਰਮੇਸ਼ਰ ਜਿਹੜਾ ਆਦਿ ਸਰੂਪ ਹੈ ਸਾਰਿਆਂ ਦਾ, ਅਨਾਦੀ ਤੇ ਆਦਿ, ਉਸ ਨੇ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਹੈ। ਲੋਕਾਂ ਲੋਕ ਪ੍ਰਲੋਕ ਦੇ ਵਿੱਚ, ਦੇਵਤਿਆਂ ਦੇ ਲੋਕ ਵਿੱਚ, ਜਿੱਥੇ ਕਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹਰ ਥਾਂ ਜਸ ਸਰਵਣ ਕਰਨ ਨੂੰ ਮਿਲਦਾ ਹੈ। ਸੰਗਤਾਂ ਨੂੰ ਪਾਰ ਕਰਨ ਦੇ ਵਾਸਤੇ, ਸੰਸਾਰ ਸਮੁੰਦਰ ਤੋਂ ਤਾਰਨ ਦੇ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰੂ ਨਾਨਕ ਦਾ ਰੂਪ ਧਾਰਿਆ। ਸੋ ਇਹ ਨਿਰਮਲ ਪੰਥ ਜਿਹੜਾ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ, ਨਿਰਮਲ ਪੰਥ ਚਲਾਇਆ। ਸੋ ਸਿੱਕਾ ਮਾਰਿਆ ਮਹਾਰਾਜ ਸੱਚੇ ਪਾਤਸ਼ਾਹ ਜੀ, ਨਿਰਮਲ ਵੱਖਰਾ ਹੀ ਪੰਥ ਚਲਾਇਆ ਹੈ, ਉਜਲਾ ਪੰਥ ਸਾਰਿਆਂ ਦੇ ਨਾਲੋਂ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਚਲਾ ਦਿੱਤਾ। ਗਰੀਬ ਨਵਾਜ ਨੇ ਕਿਉਂ ਚਲਾਇਆ? ਸੰਸਾਰ ਦੇ ਲੋਕਾਂ ਨੂੰ ਉਤਾਰਨ ਦੇ ਵਾਸਤੇ ਸਹੀ ਤੇ ਸਿੱਧਾ ਤੇ ਸੌਖਾ ਗੁਰਮੁਖ ਗਾਡੀ ਰਾਹ ਬਖਸ਼ਿਆ, ਸੌਖਾ ਤਰੀਕਾ ਬਖਸ਼ਿਆ, ਕਰਮਾਂ ਕਾਂਡਾਂ ਦੇ ਵਿੱਚ ਨਹੀਂ ਪਾਇਆ। ਸੋ ਬਹੁਤੀਆਂ ਸ਼ਰ੍ਹਾਂ ਦੇ ਵਿੱਚ ਨਹੀਂ ਪਾਇਆ, ਇਸਲਾਮ ਦੇ ਵਾਂਗੂ ਜਾਂ ਹਿੰਦੂਆਂ ਦੇ ਵਾਂਗੂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਮੇਸ਼ਰ ਦਾ ਨਾਮ, ਸਤਨਾਮ, ਸ੍ਰੀ ਵਾਹਿਗੁਰੂ ਮੰਤਰ ਜਪਾਇਆ। ਸੋ ਇਸ ਤਰ੍ਹਾਂ ਸੌਖਾ ਤਰੀਕਾ ਬਖਸ਼ ਦਿੱਤਾ ਹੈ ਸੰਸਾਰ ਦੇ ਲੋਕਾਂ ਨੂੰ ਸਮੁੰਦਰ ਤੋਂ ਤਰਨ ਦੇ ਵਾਸਤੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਤਾਰਿਆ ਹੈ। ਅਨੇਕਾਂ ਹੀ ਮਹਾਰਾਜ ਨੇ ਤਾਰੇ ਨੇ, ਤਾਰੇ ਕਿਣੇ ਜਾ, ਤੇਰੇ ਤਾਰੇ ਨਾ ਗਿਣਾਤ ਹੈ। ਆਕਾਸ਼ ਦੇ ਵਿੱਚ ਤਾਰੇ ਗਿਣੇ ਜਾ ਸਕਦੇ ਆ, ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਿੰਨੇ ਤਾਰੇ ਨੇ ਗਿਣੇ ਨਹੀਂ ਜਾ ਸਕਦੇ। ਛੋਟੀ ਆਯੂ ਦੇ ਵਿੱਚ ਇਸ ਕੰਮ ਦੇ ਵਿੱਚ ਵਾਸਤੇ ਮਹਾਰਾਜ ਸੰਸਾਰ ਦੇ ਵਿੱਚ ਆਏ, ਦੁਨੀਆਂ ਦੇ ਵਿੱਚ ਆਏ ਨੇ, ਮਹਾਰਾਜ ਨੇ ਆਰੰਭ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਪੜ੍ਹਨ ਵਾਸਤੇ ਭੇਜਿਆ ਗਿਆ ਗੋਪਾਲ ਪਾਂਧੇ ਪਾਸ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੋਪਾਲ ਪਾਂਧੇ ਨੇ ਸਿੱਖਿਆ ਦੇਣੀ ਸ਼ੁਰੂ ਕੀਤੀ ਹੈ। ਪੱਟੀ ਲਿਖੋ, ਊੜਾ ਬੋਲੋ, ਐੜਾ ਬੋਲੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਸੋ ਜਾਲ ਮੋਹ ਕਸ ਮਸਤ ਕਰ, ਮਤ ਕਾਗਜ਼ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ। ਇਹ ਪਹਿਲੀ ਵਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਸ਼ਬਦ ਉਚਾਰਿਆ, ਨਾਲੇ ਪੱਟੀ ਲਿਖੀ ਬਾਣੀ ਇੱਕ ਆਉਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਬਾਣੀ ਉਚਾਰਨ ਕਰਕੇ ਗੋਪਾਲ ਪਾਂਧੇ ਨੂੰ ਉਪਦੇਸ਼ ਬਖਸ਼ਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਵਚਨ ਕੀਤੇ ਕਿ ਇਹ ਜਿਹੜੀ ਪੜ੍ਹਾਈ ਹੈ ਸਾਨੂੰ ਕਾਹਦੇ ਵਾਸਤੇ ਪੜ੍ਹਾਉਂਦੇ ਹੋ? ਗੋਪਾਲ ਪਾਂਧਾ ਕਹਿਣ ਲੱਗਾ ਵੀ ਤੁਹਾਡਾ ਘਰ ਦਾ ਕੰਮ ਬਹੁਤ ਭਾਰੀ ਹੈ, ਤੁਹਾਡੇ ਪਿਤਾ ਜੀ ਪਟਵਾਰੀ ਨੇ, ਸਾਰਾ ਲੇਖਾ ਜੋਖਾ ਬਾਅਦ ਵਿੱਚ ਤੁਸੀਂ ਸੰਭਾਲਣਾ ਹੈ, ਇਸ ਕਰਕੇ ਇਹ ਪੜ੍ਹਾਈ ਕਰਨੀ ਜਿਹੜੀ ਹੈ ਜ਼ਰੂਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਐਸੀ ਪੜ੍ਹਾਈ ਜਿਹੜੀ ਸੰਸਾਰ ਦੀ ਪ੍ਰਵਿਰਤੀ ਦੇ ਵਿੱਚ ਪਾ ਦੇਵੇ, ਜਿਸ ਦੇ ਨਾਲ ਮਨ ਦੇ ਵਿੱਚ ਮਾਇਆ ਦਾ, ਮਮਤਾ ਦਾ ਮੋਹ ਜਾਗ ਪਵੇ, ਐਸੀ ਪੜ੍ਹਾਈ ਅਸੀਂ ਨਹੀਂ ਕਰਨੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੋਂ ਉਹ ਗੋਪਾਲ ਪਾਂਧਾ ਬੜਾ ਪ੍ਰਭਾਵਿਤ ਹੋਇਆ। ਮਹਾਰਾਜ ਫਿਰ ਕੈਸੀ ਪੜ੍ਹਾਈ ਕਰਨੀ ਹੈ? ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਹ ਪੜ੍ਹਾਈ ਕਰਨੀ ਹੈ ਜਿਹੜੀ ਸੰਸਾਰ ਤੋਂ ਸੋ ਸਾਨੂੰ ਨਿਰਲੇਪ ਰੱਖੇ, ਸੋ ਪਰਮੇਸ਼ਰ ਦੇ ਨਾਲ ਜੋੜ ਦੇਵੇ, ਮਾਇਆ ਦਾ ਮਮਤਾ ਦਾ ਹਿਰਦੇ ਵਿੱਚੋਂ ਮੋਹ ਕੱਟ ਦੇਵੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਗੋਪਾਲ ਪਾਂਧੇ ਨੇ ਗਰੀਬ ਨਵਾਜ ਤੋਂ ਉਪਦੇਸ਼ ਬਖਸ਼ਿਸ਼ ਕੀਤਾ। ਮਹਾਰਾਜ ਕਹਿੰਦੇ ਜਾਲ ਮੋਹ ਕਸ ਮਸ ਕਰ, ਸੰਸਾਰ ਦਾ ਮੋਹ ਜਿਹੜਾ ਹੈ ਸਾੜ ਦੇਣਾ ਕਰ, ਕਸ ਮਸ ਕਰ। ਸੋ ਇਸ ਤਰ੍ਹਾਂ ਫਿਰ ਅਭਿਆਸ ਦੇ ਨਾਲ ਜਿਹੜਾ ਅਭਿਆਸ ਕਰਨਾ ਹੈ, ਸੋ ਇਸ ਤਰ੍ਹਾਂ ਇਸ ਨੂੰ ਇਹਦੀ ਮਸ ਸ਼ਾਹੀ ਵਿਉਂ ਬਣਾਉਣਾ ਕਰ। ਸੋ ਇਸ ਤਰ੍ਹਾਂ ਦੀਵੇ ਦੇ ਥੱਲੇ ਜਿਵੇਂ ਸੋ ਉਹ ਸ਼ਾਹੀ ਬਣਾਈ ਜਾਂਦੀ ਹੈ ਪੁਰਾਣੇ ਸਮੇਂ ਦੇ ਵਿੱਚ ਕਾਗਜ਼ ਨੂੰ ਸਾੜ ਕਰਕੇ, ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਅਭਿਆਸ ਜਿਹੜਾ ਸੰਸਾਰ ਦਾ ਮੋਹ ਹੈ ਇਸ ਨੂੰ ਸਾੜਨਾ ਹੈ, ਜਾਲ ਮੋਹ ਮੋਹ ਸਾੜਨਾ ਹੈ, ਕਸ ਮਸ ਕਰ। ਸੋ ਇਸ ਤਰ੍ਹਾਂ ਜਿਹੜਾ ਕਸਾਉਣਾ ਹੈ, ਕਸਾ ਕਰਕੇ ਸ਼ਾਹੀ ਬਣਾਈ ਜਾਂਦੀ ਹੈ, ਅਭਿਆਸ ਜਿਹੜਾ ਪੁਨਾ ਪੁਨਾ ਵਾਰ ਵਾਰ ਕਰਨਾ ਹੈ, ਇਹ ਮਨ ਨੂੰ ਕਸਾਉਣਾ ਹੈ, ਇਹਦੀ ਸ਼ਾਹੀ ਬਣਾਉਣੀ ਹੈ। ਮਤ ਕਾਗਜ਼ ਕਰ ਸਾਰ, ਸ੍ਰੇਸ਼ਟ ਮਤ ਜਿਹੜੀ ਹੈ ਆਤਮ ਵਿਸ਼ੈਣੀ ਬੁੱਧੀ, ਇਸ ਨੂੰ ਕਾਗਜ਼ ਬਣਾਉਣਾ ਕਰ। ਭਾਵ ਕਲਮ ਕਰ ਚਿੱਤ ਲਿਖਾਰੀ, ਪ੍ਰੇਮ ਜਿਹੜਾ ਧਾਰਨ ਕਰਨਾ ਹੈ ਇਸ ਨੂੰ ਕਲਮ ਬਣਾਉਣਾ ਕਰ। ਚਿੱਤ ਲਿਖਾਰੀ, ਚਿੱਤ ਜਿਹੜਾ ਅੰਦਰ ਚੇਤਾ ਹੈ, ਚਿਤਮਨੀ ਹੈ ਜਿਹੜੀ, ਸੋ ਚਿੱਤ ਹੈ ਜਿਹੜਾ ਇਸ ਨੂੰ ਲਿਖਾਰੀ ਬਣਾਉਣਾ ਕਰ। ਤੇ ਲਿਖਣਾ ਕੀ ਹੈ? ਪਰਮੇਸ਼ਰ ਦਾ ਜਸ, ਨਾਮ ਵਡਿਆਈ, ਹਿਰਦੇ ਰੂਪੀ ਕਾਗਜ਼ ਦੇ ਉੱਪਰ ਲਿਖ ਲੈਣਾ ਕਰ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸੇ ਹੀ ਤਰ੍ਹਾਂ ਫਿਰ ਦੂਸਰਾ ਉਪਦੇਸ਼ ਦੂਸਰੀ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿਤਾ ਜੀ ਪੜਾਉਣਾ ਚਾਹੁੰਦੇ ਨੇ। ਬਾਬਾ ਕਲਿਆਣ ਚੰਦ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੌਲਵੀ ਕੁਤਬਦੀਨ ਦੇ ਪਾਸ ਮਹਾਰਾਜ ਨੂੰ ਫਾਰਸੀ ਪੜ੍ਹਨ ਦੇ ਵਾਸਤੇ ਭੇਜਿਆ। ਗੋਪਾਲ ਪੰਥ ਨੂੰ ਤਾਂ ਨਿਹਾਲ ਕਰ ਦਿੱਤਾ ਇਹ ਉਪਦੇਸ਼ ਦੇ ਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਬਤ ਪਿਤਾ ਜੀ ਨੇ ਪੁੱਛਿਆ ਕਿੰਨਾ ਕੁ ਪੜ੍ਹਦੇ ਨੇ। ਗੋਪਾਲ ਪਾਂਧਾ ਕਹਿਣ ਲੱਗਾ, ਮਹਾਰਾਜ ਮੈਂ ਕੀ ਦੱਸਾਂ, ਮੈਂ ਕੀ ਇਹਨਾਂ ਨੂੰ ਪੜ੍ਹਾਉਣਾ ਹੈ, ਇਹ ਤਾਂ ਬਿਨਾਂ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਨਹਾਰ, ਇਹ ਤਾਂ ਬਿਨਾਂ ਪੜ੍ਹਾਇਆ ਤੋਂ ਹੀ ਪੜ੍ਹ ਰਹੇ ਨੇ, ਇਹ ਹੋਰਨਾਂ ਨੂੰ ਪੜ੍ਹਾਉਣ ਵਾਲੇ ਨੇ, ਸਾਰੀਆਂ ਜਿਹੜੀਆਂ ਵਿਦਿਆ ਨੇ ਇਹਨਾਂ ਦੇ ਅੰਦਰੋਂ ਹੀ ਸਫੁਰਨ ਹੁੰਦੀਆਂ ਨੇ। ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਦੂਸਰੀ ਜਗ੍ਹਾ ਤੇ ਤੋਂ ਮੌਲਵੀ ਕੁਤਬਦੀਨ ਦੇ ਪਾਸ ਫਾਰਸੀ ਪੜ੍ਹਨ ਦੇ ਵਾਸਤੇ ਭੇਜਿਆ ਗਿਆ। ਉੱਥੇ ਜਾ ਕਰਕੇ ਉਹਨੇ ਤੋ ਅਲਫ ਇੱਕ ਅੱਖਰ ਯੱਕ ਇਸ ਤਰ੍ਹਾਂ ਸਿਖਾਉਣਾ ਸ਼ੁਰੂ ਕੀਤਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਫਾਰਸੀ ਕਦੇ ਬੋਲੀ ਨਹੀਂ ਤੇ ਮਹਾਰਾਜ ਨੂੰ ਉਹਨਾਂ ਦੀ ਜ਼ਬਾਨ ਦੇ ਵਿੱਚ ਹੀ ਤੋ ਫਾਰਸੀ ਦੇ ਵਿੱਚ ਹੀ ਜਿਹੜੀ ਉਸ ਵਕਤ ਪ੍ਰਚਲਿਤ ਭਾਸ਼ਾ ਸੀ ਹਿੰਦੁਸਤਾਨ ਦੇ ਵਿੱਚ, ਉਹਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਯੱਕ ਅਰਜ ਗੁਪਤਮ ਪੇਸ ਤੋਂ ਦਰਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐ ਪਰਵਦਗਾਰ, ਇਹ ਸਾਰਾ ਜਿਹੜਾ ਫਾਰਸੀ ਦਾ ਪਦਾ ਗਰੀਬ ਨਵਾਜ ਨੇ ਉਹਨੂੰ ਇਹ ਉਪਦੇਸ਼ ਬਖਸ਼ਿਆ ਹੈ। ਯੱਕ ਅਰਜ ਗੁਪਤਮ ਪੇਸ ਤੋਂ ਦਰਗੋਸ ਕੁਨ ਕਰਤਾਰ, ਜਦੋਂ ਮਹਾਰਾਜ ਨੇ ਇਸ ਤਰ੍ਹਾਂ ਵਚਨ ਉਚਾਰੇ ਉਹ ਬੜਾ ਹੈਰਾਨ ਹੋਇਆ। ਸੋ ਛੋਟੀ ਜੀ ਮਹਾਰਾਜ ਦੀ ਸਰੀਰਕ ਅਵਸਥਾ ਹੈ, ਸੋ ਇਸ ਤਰ੍ਹਾਂ ਦੀ ਫਾਰਸੀ ਜਿਹੜੇ ਪੁਰਾਣੇ ਵਿਦਿਆਰਥੀ ਕਿੰਨੇ ਕਿੰਨੇ ਸਮੇਂ ਤੋਂ ਕਲਾਸ ਦੇ ਵਿੱਚ ਬੈਠਦੇ ਸਨ ਉਹਨਾਂ ਨੂੰ ਤਾਂ ਬੋਲਣੀ ਨਹੀਂ ਆਈ, ਤੇ ਮਹਾਰਾਜ ਪਹਿਲੇ ਦੂਜੇ ਦਿਨ ਹੀ ਆਏ ਨੇ ਤੇ ਮਹਾਰਾਜ ਨੇ ਇਹ ਫਾਰਸੀ ਬੋਲੀ ਹੈ। ਉਹਦੇ ਮਨ ਵਿੱਚ ਬੜਾ ਚਾਅ ਵਧਿਆ ਕਿ ਹੁਣ ਮੈਂ ਹੋਰ ਸੁਣਾ। ਮਨ ਨੂੰ ਠੰਡ ਜੀ ਪਈ ਹੈ ਸਤਿਗੁਰਾਂ ਦੀ ਰਸਨਾ ਤੋਂ ਉਪਦੇਸ਼ ਪ੍ਰਾਪਤ ਕਰਕੇ, ਚਾਹੁੰਦਾ ਕਿ ਮਹਾਰਾਜ ਨੇ ਮੈਨੂੰ ਹੋਰ ਉਪਦੇਸ਼ ਬਖਸ਼ਿਸ਼ ਕਰਨ। ਮਹਾਰਾਜ ਨੇ ਸੰਪੂਰਨ ਸ਼ਬਦ ਉਚਾਰ ਦਿੱਤਾ। ਯੱਕ ਅਰਜ ਗੁਪਤਮ ਪੇਸ ਤੋਂ ਦਰਗੋਸ ਕੁਨ ਕਰਤਾਰ, ਗਰੀਬ ਨਵਾਜ ਕਹਿੰਦੇ ਮੌਲਵੀ ਸਾਹਿਬ ਜੀ ਇਸ ਤਰ੍ਹਾਂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਕਰੋ। ਹੇ ਵਾਹਿਗੁਰੂ ਜੀ ਯੱਕ ਅਰਜ ਗੁਪਤਮ ਪੇਸ ਤੋਂ, ਯੱਕ ਇੱਕ ਅਰਜ ਹੈ, ਬੇਨਤੀ ਹੈ ਵਾਹਿਗੁਰੂ ਜੀ ਤੇਰੇ ਅੱਗੇ, ਦਰਗੋਸ ਕੁਨ ਕਰਤਾਰ, ਕੰਨਾਂ ਦੇ ਵਿੱਚ ਆਪ ਜੀ ਮੇਰੀ ਬੇਨਤੀ ਸੁਣੋ, ਪਰਮੇਸ਼ਰ ਦੇ ਚਰਨਾਂ ਚ ਬੇਨਤੀਆਂ ਕਰੋ। ਸੋ ਹੱਕਾ ਕਬੀਰ ਕਰੀਮ ਤੂੰ ਬੇ ਹੈ ਪਰਵਦਗਾਰ, ਵਾਹਿਗੁਰੂ ਤੂੰ ਸੱਚਾ ਕਬੀਰ ਵੱਡਾ ਹੈ, ਕਰੀਮ ਕਿਰਪਾ ਕਰਨ ਵਾਲਾ ਹੈ, ਐਬਾਂ ਤੋਂ ਰਹਿਤ ਹੈ। ਸੋ ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਦਗਾਰ, ਦੁਨੀਆਂ ਮੁਕਾਮੇ ਫਾਨੀ। ਮਹਾਰਾਜ ਕਹਿੰਦੇ ਮੌਲਵੀ ਸਾਹਿਬ ਦੁਨੀਆਂ ਦਾ ਜਿਹੜਾ ਮੁਕਾਮ ਹੈ, ਡੇਰਾ ਹੈ, ਇਹ ਫਾਨੀ ਹੈ, ਸੋ ਨਾਸ ਹੋ ਜਾਣ ਵਾਲਾ ਹੈ, ਸਦਾ ਰਹਿਣ ਵਾਲਾ ਨਹੀਂ। ਤਹਿਕੀਕ ਦਿਲ ਦਾਨੀ, ਦਿਲ ਦਾਨੀ, ਦਾਨੀ ਦਾ ਭਾਵ ਜਾਨੀ, ਚੰਗੀ ਤਰ੍ਹਾਂ ਤਹਿਕੀਕ, ਚੰਗੀ ਤਰ੍ਹਾਂ ਇਹ ਸੱਚਾਈ ਨੂੰ ਹਿਰਦੇ ਵਿੱਚ ਜਾਣ ਲੈਣਾ ਕਰੋ। ਤਹਿਕੀਕ ਦਿਲ ਦਾਨੀ, ਮਮ ਸਰ ਮੂਏ ਅਜ਼ਰਾਇਲ, ਗ੍ਰਫਤ ਦਿਲ ਹੇਚ ਨਾ ਦਾਨੀ, ਜਿਹੜੇ ਸਿਰ ਦੇ ਕੇਸ ਨੇ ਅਜਰਾਇਲ, ਨਿਕਾਇਲ, ਮੇਕਾਇਲ, ਇਹ ਫਰਿਸ਼ਤੇ ਇਹਨਾਂ ਦੇ ਇਸਲਾਮ ਦੇ ਵਿੱਚ ਮੰਨੇ ਆ, ਜਿਵੇਂ ਆਪਾਂ ਜਮਦੂਦ ਕਹਿ ਦਿੰਦੇ ਹਾਂ, ਸੋ ਹਿੰਦੂਆਂ ਦੇ ਧਰਮ ਦੇ ਵਿੱਚ ਵੀ ਜਮਦੂਦ ਕਹਿ ਦਿੰਦੇ ਨੇ, ਇਹ ਫਰਿਸ਼ਤੇ ਮੰਨਦੇ ਨੇ, ਅੰਤ ਸਮੇਂ ਜਿਹੜੇ ਫਰਿਸ਼ਤੇ ਨੇ ਉਹ ਲੈ ਕੇ ਜਾਂਦੇ ਆ। ਤੇ ਮਾਰੇ ਕਹਿੰਦੇ ਵੀ ਮਮ ਸਰ ਮੂਏ ਅਜਰਾਇਲ, ਗ੍ਰਫਤ, ਇਹ ਸਮਝ ਲਾ ਮਨ ਦੇ ਵਿੱਚ ਕਿ ਮੇਰੇ ਜਿਹੜੇ ਸਿਰ ਦੇ ਕੇਸ ਨੇ, ਮੂਏ ਕੇਸ, ਸੋ ਉਹ ਅਜਰਾਇਲ ਫਰਿਸ਼ਤੇ ਨੇ ਹੱਥ ਵਿੱਚ ਪਕੜੇ ਹੋਏ ਨੇ, ਸਮਝ ਲੈਣਾ ਕਰਕੇ ਜਿਹੜਾ ਕਾਲ ਹੈ ਹਮੇਸ਼ਾ ਹੀ ਸਿਰ ਦੇ ਉੱਪਰ ਮੰਡਰਾ ਰਿਹਾ, ਸੋ ਤੇਰੇ ਸਿਰ ਦੇ ਉੱਪਰ ਕਾਲ ਹੈ, ਪਤਾ ਨੀ ਕਦੋਂ ਨੇ ਝਪਟ ਮਾਰ ਲੈਣੀ ਹੈ, ਕਦੋਂ ਸਵਾਸ ਉਹਨੇ ਖਿੱਚ ਲੈਣੀ, ਮੌਤ ਹੋ ਜਾਣੀ ਹੈ। ਤਮਾਮ ਸਰ ਮੂਏ ਅਜਰਾਇਲ, ਗ੍ਰਫਤ ਦਿਲ ਹੇਚ ਨਾ ਦਾਨੀ, ਪਰ ਦਿਲ ਦੇ ਵਿੱਚ ਹੇਚ ਨਾ ਦਾਨੀ, ਹੇਚ ਥੋੜੀ ਜਿੰਨੀ ਵੀ ਦਾਨੀ, ਇਹ ਖਬਰ ਨਹੀਂ ਜਾਣੀ ਤੂੰ। ਸੋ ਦਿਲ ਹੇਤ ਸੋ ਮਮ ਸਨ ਮੋਏ ਅਜਰਾਇਲ ਗ੍ਰਸਤ ਦਿਲ ਹੇਤ ਨਾ ਜਾਨੀ ਜਨ ਪਿਸਰ ਪਦਰ ਬਿਰਾਦਰਾਂ ਕਾ ਸੰਦੇਸ ਦਸੰਗੀਰ। ਇਹ ਸਾਰੇ ਰਿਸ਼ਤੇਦਾਰੀਆਂ ਕਿਹੜੀਆਂ ਨੇ? ਮਾਤਾ ਪਿਤਾ ਘਰ ਵਾਲੀ ਬੱਚੇ ਮਿੱਤਰ ਦੋਸਤ ਸਾਰੇ। ਸੋ ਕਿਸੇ ਨੇ ਵੀ ਅੰਤ ਨੂੰ ਹੱਥ ਨਹੀਂ ਫੜਨਾ, ਦਸਤ ਹੱਥ ਨਹੀਂ ਫੜਨਾ। ਸੋ ਅੰਤ ਨੂੰ ਜਿਹੜਾ ਹੈ, ਸੋ ਮਮ ਸਰ ਮੋਏ ਅਜਰਾਇਲ ਗ੍ਰਸਤ ਦਿਲ ਹੇਤ ਨਾ ਜਾਨੀ ਜਨ ਪਿਸਰ ਪਦਰ ਬਿਰਾਦਰਾਂ ਕਾ ਸੰਦੇਸ ਦਸੰਗੀਰ। ਆਖਰ ਵਿਅਕਤਮ ਕਸ ਨਾ ਦਾਰਦ ਚੂੰ ਸਵਦ ਤਕਬੀਰ। ਸਭ ਰੋਜ਼ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ। ਸਭ ਰੋਜ਼ ਗਸਤਮ ਦਰ ਹਵਾ, ਸਭ ਰੋਜ਼ ਸਭ ਰਾਤ ਰੋਜ਼ ਦਿਨ, ਦਿਨ ਤੇ ਰਾਤ ਗਸਤਮ ਦਰ ਹਵਾ। ਹਵਾ ਨਾਮ ਹੈ ਇਸ਼ਾਵਾਂ ਦਾ, ਵਾਸ਼ਨਾਵਾਂ ਦਾ। ਦਿਨ ਰਾਤ ਮਨ ਦੇ ਵਿੱਚ ਵਿਸ਼ ਵਾਸ਼ਨਾਵਾਂ ਚੱਲਦੀਆਂ ਨੇ। ਸੋ ਸਭ ਰੋਜ਼ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ। ਰਾਤ ਦਿਨ ਅੰਦਰ ਜਿਹੜੀਆਂ ਵਧੀਆਂ ਭੈੜੇ ਖਿਆਲ ਉਪਜਦੇ ਰਹਿੰਦੇ ਨੇ, ਪਰ ਅੰਤ ਜਿਹੜਾ ਕਾਲ ਆਉਣਾ ਹੈ ਉਹਦਾ ਪਤਾ ਨਹੀਂ। ਇਹ ਸਾਰਾ ਮਹਾਰਾਜ ਨੇ ਉੱਥੇ ਪਦਾ ਉਚਾਰਨ ਕੀਤਾ। ਪਦਾ ਉਚਾਰਨ ਕਰਕੇ ਮਹਾਰਾਜ ਨੇ ਮੌਲਵੀ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਮੌਲਵੀ ਸੀ ਜਿਹੜਾ ਸਤਿਗੁਰਾਂ ਤੋਂ ਪ੍ਰਭਾਵਿਤ ਹੋਇਆ, ਨਿਹਾਲ ਹੋ ਗਿਆ, ਗਦਗਦ ਹੋ ਗਿਆ ਮਨ ਦੇ ਵਿੱਚ ਸਾਰੇ ਫੁਰਨਿਆਂ ਦਾ, ਸਾਰੀਆਂ ਵਾਸ਼ਨਾਵਾਂ ਇਸ਼ਾਵਾਂ ਦਾ। ਸੋ ਸੰਕਲਪ ਵਿਕਲਪ ਨਾਸ਼ ਹੋ ਗਏ। ਬ੍ਰਹਮ ਗਿਆਨ ਦੀ ਮਹਾਰਾਜ ਨੇ ਮੌਲਵੀ ਨੂੰ ਦਾਤ ਬਖਸ਼ੀ ਹੈ। ਇਸ ਤੋਂ ਬਾਅਦ ਜਿਹਦੇ ਹੱਥਾਂ ਦੇ ਵਿੱਚ ਮਹਾਰਾਜ ਨੇ ਅਵਤਾਰ ਧਾਰਿਆ ਸੀ, ਸੋ ਸਤਿਗੁਰਾਂ ਦੇ ਘਰ ਦਾ ਪਿਤਾ ਕਲਿਆਣ ਚੰਦ ਦੇ ਘਰ ਦਾ ਪੁਰੋਹਿਤ ਪਾਂਧਾ ਹਰਦਿਆਲ, ਸਤਿਗੁਰਾਂ ਨੇ ਜਦੋਂ ਅਵਤਾਰ ਧਾਰਿਆ ਸੀ, ਉਸ ਨੇ ਸਤਿਗੁਰਾਂ ਦੇ ਸਰੀਰ ਦੇ ਚੇਨ ਚੱਕਰ ਜਦੋਂ ਅਵਤਾਰ ਧਾਰਿਆ ਉਦੋਂ ਵੇਖੇ। ਕਿਉਂਕਿ ਜਦੋਂ ਅਵਤਾਰੀ ਪੁਰਸ਼ ਦੁਨੀਆਂ ਦੇ ਵਿੱਚ ਆਉਂਦੇ ਨੇ, ਉਹਨਾਂ ਦਾ ਆਮ ਲੋਕਾਂ ਦੇ ਨਾਲੋਂ ਬੜਾ ਫਰਕ ਹੁੰਦਾ। ਸਰੀਰ ਦੇ ਉਹਨਾਂ ਦੇ ਚੇਨ ਚੱਕਰ ਵੀ ਵੱਖਰੇ ਹੁੰਦੇ ਨੇ। ਸੋ ਉਦਾਂ ਵੀ ਉਹਨਾਂ ਦੇ ਕੋਲ ਰੂਹਾਨੀਅਤ ਦੀ ਜ਼ਿਆਦਾ ਬਖਸ਼ਿਸ਼ ਤਾਕਤ ਹੁੰਦੀ ਹੈ। ਸੋ ਉਹਨੇ ਸਾਰੇ ਹੱਥ ਵੇਖੇ, ਮਸਤਕ ਵੇਖਿਆ, ਸਭ ਕੁਝ ਹੀ ਵੇਖਿਆ ਹੈ। ਸੋ ਵੇਖ ਕਰਕੇ ਸੋਚਿਆ ਕਿ ਇਹ ਆਮ ਪੁਰਸ਼ ਨਹੀਂ, ਕੋਈ ਵਿਸ਼ੇਸ਼ ਅਵਤਾਰੀ ਜਾਂ ਬ੍ਰਹਮਾ ਜਾਂ ਵਿਸ਼ਨੂੰ ਜਾਂ ਸ਼ਿਵ ਜੀ, ਤਿੰਨਾਂ ਦੇ ਵਿੱਚੋਂ ਕੋਈ ਇੱਕ ਹੈ। ਕਿਉਂਕਿ ਹਿੰਦੂ ਸੀ, ਆਪਦੇ ਹਿਸਾਬ ਨਾਲ ਉਹਨੇ ਸੋ ਇਸ ਤਰ੍ਹਾਂ ਹਿਸਾਬ ਲਾਇਆ। ਮਨ ਦੇ ਵਿੱਚ ਇਹ ਇੱਛਾ ਕੀਤੀ ਕਿ ਮੇਰੀ ਹੁਣ ਸਰੀਰਕ ਜਿਹੜੀ ਅਵਸਥਾ ਹੈ ਬਹੁਤ ਜ਼ਿਆਦਾ ਹੋ ਚੁੱਕੀ ਹੈ, ਮੈਂ ਹੁਣ ਬੁੱਢਾ ਹੋ ਚੁੱਕਾ। ਜਿੰਨੇ ਚਿਰ ਨੂੰ ਇਹਨਾਂ ਨੇ ਬਚਪਨ ਦੇ ਵਿੱਚ ਆਉਣਾ, ਬੋਲਣ ਲੱਗਣਾ, ਓਨੇ ਚਿਰ ਨੂੰ ਮੇਰੀ ਮੌਤ ਹੋ ਜਾਣੀ ਹੈ, ਮੇਰੀ ਉਮਰ ਵਡੇਰੀ ਹੈ, ਮੈਂ ਸਰੀਰ ਛੱਡ ਜਾਵਾਂਗਾ। ਜੇ ਸੱਚਮੁੱਚ ਹੀ ਅਵਤਾਰ ਨੇ ਪਰਮੇਸ਼ਰ ਦਾ ਜਾਂ ਕਿਸੇ ਦੇਵਤੇ ਦਾ, ਤਾਂ ਫਿਰ ਮੇਰੀ ਜਿਹੜੀ ਆਯੂ ਹੈ, ਮੇਰੀ ਪਰਾਲਬਧ ਹੈ, ਉਹ ਨਾ ਖਤਮ ਹੋਵੇ, ਮੈਂ ਮੁੱਕਾ ਨਾ, ਸਰੀਰ ਨਾ ਮੇਰਾ ਖਤਮ ਹੋਵੇ। ਮੇਰੇ ਮਨ ਦੇ ਵਿੱਚ ਇੱਛਾ ਕਿ ਜਦੋਂ ਇਹ ਵੱਡੇ ਹੋਣ, ਜਦੋਂ ਇਹ ਬਚਨ ਕਰਨ, ਉਦੋਂ ਇਹਨਾਂ ਦੇ ਕੋਲੋਂ ਉਪਦੇਸ਼ ਲੈ ਕਰਕੇ ਤੇ ਮੈਂ ਆਪਣਾ ਜੀਵਨ ਸਫਲਾ ਕਰਾਂ, ਮੈਂ ਧੰਨ ਹੋਵਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤਰਗਾਮੀ ਜੀ ਨੇ ਜਾਣਿਆ, ਗਰੀਬ ਨਵਾਜ ਬਚਪਨ ਦੇ ਵਿੱਚ ਆਏ, ਸੋ ਜੰਜੂ ਪਹਿਨਣ ਦਾ ਜਦੋਂ ਸਮਾਂ ਆਇਆ, ਕਿਉਂਕਿ ਹਰੇਕ ਧਰਮ ਦੇ ਵਿੱਚ ਆਪੋ ਆਪਣੀ ਵਿਧੀ ਨਾਲ ਧਰਮ ਦੇ ਵਿੱਚ ਬੱਚੇ ਨੂੰ ਪ੍ਰਵੇਸ਼ ਕਰਵਾਉਂਦੇ ਨੇ। ਇਸਲਾਮ ਵਾਲਿਆਂ ਦਾ ਆਪਣਾ ਤਰੀਕਾ, ਹਿੰਦੂਆਂ ਦਾ ਆਪਣਾ ਆਪਣਾ ਵੱਖਰਾ ਹੈ, ਸਿੱਖਾਂ ਦਾ। ਸੋ ਉਹ ਸੁਨਤ ਕਰਦੇ ਨੇ, ਸੋ ਇਸ ਤਰ੍ਹਾਂ ਸੁਨਤ ਕਰਕੇ ਆਪਣੇ ਉਹ ਇਸਲਾਮ ਵਾਲੇ ਮੁਸਲਮਾਨ ਇਸਲਾਮ ਦੇ ਵਿੱਚ ਪ੍ਰਵੇਸ਼ ਕਰਵਾਉਂਦੇ ਨੇ। ਹਿੰਦੂ ਜਿਹੜੇ ਨੇ ਜੰਜੂ ਪਵਾਉਂਦੇ ਨੇ, ਬੋਧੀ ਰੱਖਦੇ ਨੇ, ਸੋ ਮੁੰਡਨ ਕਰਦੇ ਨੇ, ਸੋ ਇਸ ਤਰ੍ਹਾਂ ਤਿਲਕ ਲਾਉਂਦੇ ਨੇ, ਹੋਰ ਜਿਹੜੇ ਉਹਨਾਂ ਦੇ ਰਸਮ ਰਿਵਾਜ ਹੈ ਉਹਨਾਂ ਦੇ ਧਰਮ ਦੇ ਵਿੱਚ ਉਹ ਕਰਦੇ ਆ। ਸਿੱਖਾਂ ਦਾ ਕੀ ਹੁੰਦਾ? ਸੋ ਜਦੋਂ ਬੱਚਾ ਯੋਗ ਹੋ ਜਾਵੇ, ਵੱਡਾ ਹੋ ਜਾਵੇ, ਸਮਝ ਆ ਜਾਵੇ, ਰਹਿਤ ਰੱਖਣ ਯੋਗਾ ਹੋ ਜਾਵੇ, ਉਦੋਂ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ ਚਾਹੀਦਾ। ਇਹ ਸਿੱਖੀ ਦੀ ਮਰਿਆਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਧਰਮ ਦੇ ਵਿੱਚ ਪ੍ਰਵੇਸ਼ ਕਰਵਾਉਣ ਦਾ ਸਮਾਂ ਆਇਆ, ਤੇ ਘਰ ਦਾ ਪੁਰੋਹਿਤ ਜਿਹੜਾ ਪਾਂਧਾ ਹਰਦਿਆਲ ਸੀ ਉਹਨੂੰ ਸੱਦਿਆ ਗਿਆ ਹੈ। ਹੁਣ ਪ੍ਰਵੇਸ਼ ਕਰਵਾਉਣਾ ਹੈ। ਸਾਰੇ ਰਿਸ਼ਤੇਦਾਰ ਸਕੇ ਸੰਬੰਧੀ ਬਾਬਾ ਕਲਿਆਣ ਚੰਦ ਜੀ ਦੇ ਆਏ ਹੋਏ ਨੇ। ਸੋ ਬੜੇ ਘਰ ਦੇ ਵਿੱਚ ਸ਼ਗਨ ਮਨਾਏ ਜਾ ਰਹੇ ਨੇ ਕਿ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਧਰਮ ਦੇ ਵਿੱਚ ਪ੍ਰਵੇਸ਼ ਕਰਨਗੇ, ਜੰਜੂ ਬਣਾ ਕਰਕੇ ਪਾਂਧਾ ਪੁਰੋਹਿਤ। ਸੋ ਇਸ ਤਰ੍ਹਾਂ ਹਰਦਿਆਲ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗਲ ਵਿੱਚ ਪਾਉਣ ਲੱਗੇ ਨੇ। ਮਹਾਰਾਜ ਕਹਿੰਦੇ ਅਸੀਂ ਇਹ ਜੰਜੂ ਨਹੀਂ ਪਾਉਣਾ, ਇਹ ਕੱਚਾ ਜੰਜੂ ਹੈ, ਅਸੀਂ ਤਾਂ ਪੱਕਾ ਪਾਉਣਾ ਹੈ। ਸੋ ਇਹ ਟੁੱਟ ਜਾਂਦਾ ਹੈ, ਮੈਲਾ ਹੋ ਜਾਂਦਾ ਹੈ, ਪ੍ਰਲੋਕ ਦੇ ਵਿੱਚ ਅਗਾਂਹ ਨਹੀਂ ਜਾਂਦਾ, ਸੜ ਜਾਂਦਾ ਅੱਗ ਦੇ ਵਿੱਚ, ਇੱਥੇ ਰਹਿ ਜਾਂਦਾ ਹੈ। ਅਸੀਂ ਤਾਂ ਉਹ ਪਾਉਣਾ ਸੱਚ ਦਾ ਜਨੇਊ, ਜੇ ਤੁਹਾਡੇ ਪਾਸ ਹੈ ਤਾਂ ਸਾਨੂੰ ਪਾਓ, ਹੀ ਤਾਂ ਪਾਂਡੇ ਘੱਟ ਦਇਆ ਕਪਾਹ ਸੰਤੋਖ ਸੂਤ ਜਦ ਗੰਢੀ ਸੱਤ ਵੱਟ। ਇਹ ਮਹਾਰਾਜ ਨੇ ਉੱਥੇ ਪਾਵਨ ਪਵਿੱਤਰ ਸ਼ਬਦ ਉਚਾਰਿਆ, ਪਾਂਧਾ ਜੀ ਸੋ ਇਸ ਤਰ੍ਹਾਂ ਇਹ ਤੁਹਾਡਾ ਜੰਜੂ ਹੈ ਜਿਹੜਾ ਕਿਵੇਂ ਬਣਦਾ? ਉਹ ਦੱਸਣ ਲੱਗਾ ਕਪਾਹ ਤੋਂ ਬਣਦਾ, ਕਪਾਹ ਦੀ ਜਿਹੜੀ ਰੂਹ ਹੁੰਦੀ ਹੈ ਉਹਨੂੰ ਕੱਤੀਦਾ, ਕੱਤ ਕਰਕੇ ਫਿਰ ਉਹਦਾ ਸੂਤ ਬਣਾਈਦਾ, ਫਿਰ ਉਹਨੂੰ ਵੱਟ ਚਾੜੀਦੇ ਨੇ, ਵੱਟ ਚਾੜ ਕੇ ਫਿਰ ਉਹਦੇ ਵਿੱਚ ਗੰਢਾਂ ਪਾਈਦੀਆਂ ਨੇ, ਗੰਢਾਂ ਪਾ ਕਰਕੇ ਫਿਰ ਇਸ ਤਰ੍ਹਾਂ ਦੂਜੇ ਪਾਸੇ ਜਿਵੇਂ ਆਪਾਂ ਗਾਤਰਾ ਪਾਉਣੇ ਆ, ਉਹ ਦੂਸਰੇ ਪਾਸੇ ਨੂੰ ਸੱਜੇ ਪਾਸੇ ਨੂੰ ਪਾਈਦਾ ਹੈ। ਇਸ ਤਰ੍ਹਾਂ ਉਹ ਪਾਂਧਾ ਜੀ ਕਹਿੰਦੇ ਵੀ ਮਹਾਰਾਜ ਇਸ ਤਰ੍ਹਾਂ ਜੰਜੂ ਪਾਈਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦਾ ਨਕਲੀ ਜੰਜੂ ਹੈ, ਟੁੱਟ ਜਾਣਾ, ਮੈਲਾ ਹੋ ਜਾਂਦਾ, ਇੱਥੇ ਰਹਿ ਜਾਣਾ, ਅਸਲੀ ਜੰਜੂ ਜਿਹੜਾ ਸਾਨੂੰ ਉਹ ਪਵਾਓ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਕਿਹੜਾ ਮੈਨੂੰ ਤਾਂ ਪਤਾ ਨੀ, ਦੱਸੋ ਕਿਰਪਾ ਕਰਕੇ। ਮਹਾਰਾਜ ਨੇ ਦੱਸਿਆ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਇਹ ਜਿਹੜਾ ਜਨੇਊ ਹੈ, ਦਇਆ ਕਪਾ, ਦਇਆ ਜਿਹੜੀ ਮਨ ਵਿੱਚ ਧਾਰਨ ਕਰਨੀ ਹੈ, ਦਇਆ ਰੂਪੀ ਕਪਾਹ ਹੈ। ਦਇਆ ਕਪਾ ਸੰਤੋਖ ਸੂਤ, ਸੰਤੋਖ ਰੱਖਣਾ ਜਿਹੜਾ, ਯਥਾ ਲਾਭ ਤਥਾ ਸੰਤੁਸ਼ਟ, ਤ੍ਰਿਸ਼ਨਾ ਨਾ ਮਨ ਦੇ ਵਿੱਚ ਬਹੁਤੀ ਪੈਦਾ ਹੋਣੀ, ਇਹਨੂੰ ਸੰਤੋਖ ਕਹਿੰਦੇ ਨੇ। ਦਇਆ ਰੂਪੀ ਕਪਾਹ ਤੇ ਸੰਤੋਖ ਰੂਪੀ ਸੂਤ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਜਾਤ ਵਿੱਚ ਰਹਿਣਾ ਜਿਹੜਾ, ਇਹਦੀਆਂ ਗੰਢਾਂ ਪਾਉਣੀਆਂ ਨੇ ਜਾਤ ਵਿੱਚ ਰਹਿਣ ਦੀਆਂ। ਸੱਤ ਵੱਟ, ਸੱਚ ਬੋਲਣਾ, ਸੱਤ ਪ੍ਰਤੱਗੀ ਹੋਣਾ, ਇਹ ਵੱਟ ਚਾੜਨੇ ਨੇ। ਉਸੇ ਤਰ੍ਹਾਂ ਦਾ ਜੰਜੂ ਮਹਾਰਾਜ ਨੇ ਤਿਆਰ ਕਰ ਦਿੱਤਾ, ਅੰਤਰੀਵ ਜੰਜੂ। ਉਹਨੇ ਬਾਹਰਲਾ ਤਰੀਕਾ ਦੱਸਿਆ ਸੀ, ਦਇਆ ਤੋਂ ਕਪਾਹ, ਫਿਰ ਉਹਦੀ ਸੂਤ ਕੱਤਣਾ, ਫਿਰ ਵੱਟ ਚਾੜਨਾ, ਫਿਰ ਗੰਢਾਂ ਬਣਾਉਣੀਆਂ। ਤੇ ਮਹਾਰਾਜ ਨੇ ਦਇਆ ਰੂਪੀ ਕਪਾਹ ਬਣਾਈ ਹੈ, ਸੰਤੋਖ ਰੂਪੀ ਸੂਤ ਕੱਤਿਆ ਹੈ, ਤੇ ਜਤ ਰੂਪੀ ਗੰਢਾਂ ਤੇ ਸੱਤ ਰੂਪੀ ਵੱਟਾਂ ਵੱਟ ਚਾੜੇ ਨੇ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਬਖਸ਼ਿਆ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਜਤ ਗੰਢੀ ਸੱਤ ਵੱਟ। ਇਹੋ ਜਿਹਨੂੰ ਜੀ ਕਾ ਹਈ ਤਾਂ ਪਾਂਡੇ ਪਾਂਡੇ ਕੱਤ ਮਾਰੇ। ਕਹਿੰਦੇ ਇਹ ਅਸਲੀ ਜੰਜੂ ਹੈ ਜਿਹੜਾ ਲੋਕ ਪ੍ਰਲੋਕ ਦੇ ਵਿੱਚ ਸਦਾ ਨਾਲ ਰਹਿੰਦਾ, ਇੱਥੇ ਵੀ ਰਹਿੰਦਾ ਤੇ ਪ੍ਰਲੋਕ ਦੇ ਵਿੱਚ ਵੀ ਜਾਵੇਗਾ, ਉੱਥੇ ਵੀ ਜਾਵੇਗਾ। ਇਹੋ ਜਿਹਾ ਜਨੇਊ ਪਾਉਂਦਾ ਜੀ ਤੁਹਾਡੇ ਪਾਸ ਹੈ ਤੇ ਸਾਡੇ ਗੱਲ ਚ ਪਾਓ, ਕਿਉਂਕਿ ਨਾ ਇਹ ਟੁੱਟੇ ਨਾ ਮਨ ਲੱਗੇ, ਨਾ ਇਹ ਜਲਨ ਜਾਏ, ਨਾ ਇਹ ਟੁੱਟਦਾ, ਨਾ ਇਹ ਸੜਦਾ, ਤੇ ਨਾ ਹੀ ਇਹ ਕਿਤੇ ਜਾਂਦਾ ਹੈ। ਧੰਨ ਸਮਾਨ ਨਾਨਕਾ ਜੋਗਲ ਚੱਲੇ ਪਾਏ, ਉਹ ਮਨੁੱਖ ਧੰਨ ਹੋਏ ਨੇ ਜਿਨ੍ਹਾਂ ਨੇ ਐਸਾ ਜੰਜੂ, ਸੱਚ ਦਾ ਜੰਜੂ ਜਿਹੜਾ ਗੱਲ ਵਿੱਚ ਪਾਇਆ। ਤੁਸੀਂ ਜਿਹੜਾ ਪਾਉਂਦੇ ਹੋ ਇਹ ਨਕਲੀ ਹੈ। ਚੌਂ ਕੌਡੀਆਂ ਦਾ ਬਾਜ਼ਾਰ ਹੁੰਦਾ, ਚੌਕੜ ਮੁੱਲ ਅਨਾਇਆ ਪੈ ਚੌਕੇ ਪਾਇਆ। ਚੌਂ ਕੌਡੀਆਂ ਦਾ ਬਾਜ਼ਾਰੋਂ ਖਰੀਦ ਕੇ ਲਿਆਉਂਦੇ ਹੋ, ਚੌਂਕੇ ਦੇ ਵਿੱਚ ਬਹਿ ਕਰਕੇ ਲਕੀਰਾਂ ਕੱਢ ਕੇ ਉੱਥੇ ਬੱਕਰੇ ਵੱਢ ਕੇ ਛੱਕ ਕੇ ਫਿਰ ਗਲ ਵਿੱਚ ਪਾਉਂਦੇ ਹੋ, ਉੱਥੇ ਫਿਰ ਅਸਲੀ ਜੰਜੂ ਕਾਹਦਾ ਰਹਿ ਗਿਆ? ਪਹਿਲਾਂ ਤੁਸੀਂ ਬੱਕਰੇ ਵੱਢ ਦਿੱਤੇ ਨੇ, ਦਇਆ ਤੁਸੀਂ ਕੀਤੀ ਨੀ। ਜੀਆਂ ਕੋਤ ਨਾ ਸੰਗੇ ਪ੍ਰਾਣੀ, ਜੀਆਂ ਨੂੰ ਮਾਰਦੇ ਹੋਏ ਤੁਸੀਂ ਸੰਗਦੇ ਨੀ ਬਿਲਕੁਲ। ਸੋ ਇਸ ਤਰ੍ਹਾਂ ਉਹਨਾਂ ਉੱਪਰ ਤਰਸ ਨਹੀਂ ਕਰਦੇ, ਉਹਨਾਂ ਦੇ ਵਿੱਚ ਵੀ ਜਾਨ ਹੈ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜਨੇਊ ਫਿਰ ਕਾਹਦਾ ਹੈ? ਉਹਦਾ ਚੌਂ ਕੋਟੀਆਂ ਦਾ ਬਾਜ਼ਾਰੋਂ ਮੁੱਲ ਲਿਆਂਦਾ ਹੈ ਤੇ ਲਿਆ ਕੇ ਗਲ ਵਿੱਚ ਪਾਇਆ ਹੈ। ਸਿੱਖਾਂ ਕੰਨ ਚੜਾਇਆ ਗੁਰਬ੍ਰਾਹਮਣ ਥੇ ਆ, ਸੋ ਸਿੱਖਿਆ ਦੇ ਦਿੱਤੀ ਵੀ ਇਹਨੂੰ ਕੰਨ ਉੱਪਰ ਚਾੜ ਲੈਣਾ ਹੈ। ਜਦੋਂ ਕਿਰਿਆ ਸੁਧਰੀ ਹੈ ਕੰਨ ਉੱਪਰ ਚਾੜ ਲੈਣਾ ਹੈ, ਤੇ ਗੁਰੂ ਬ੍ਰਾਹਮਣ ਤੁਹਾਡਾ ਅੱਜ ਤੋਂ ਬਾਅਦ, ਬ੍ਰਾਹਮਣ ਨੂੰ ਗੁਰੂ ਮੰਨਣਾ ਹੈ। ਸੋ ਮਹਾਰਾਜ ਕਹਿੰਦੇ ਸਾਡਾ ਗੁਰੂ ਬ੍ਰਾਹਮਣ ਨਹੀਂ, ਸਾਡਾ ਤਾਂ ਗੁਰੂ ਪਰਮੇਸ਼ਰ ਹੈ। ਸੋ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾ ਹੈ। ਬ੍ਰਾਹਮਣ ਜਿਹੜਾ ਸੰਸਾਰ ਦੇ ਲੋਕਾਂ ਦਾ ਗੁਰੂ ਹੋਵੇਗਾ, ਬਾਕੀ ਤਿੰਨਾਂ ਵਰਨਾਂ ਦਾ ਗੁਰੂ ਹੋਵੇ, ਖੱਤਰੀਆਂ ਦਾ ਗੁਰੂ ਹੋਵੇਗਾ, ਸ਼ੂਦਰਾਂ ਦਾ, ਵੈਸ਼ਾਂ ਦਾ ਗੁਰੂ ਹੋਵੇਗਾ, ਸਾਡਾ ਗੁਰੂ ਬ੍ਰਾਹਮਣ ਨਹੀਂ। ਸਾਡਾ ਗੁਰੂ ਤਾਂ ਪਰਮੇਸ਼ਰ ਭਗਤਨ ਕਾ ਗੁਰ ਨਾ ਹੈ, ਭਗਤਾਂ ਦਾ ਗੁਰੂ ਬ੍ਰਾਹਮਣ ਨਹੀਂ ਹੈ, ਭਗਤਾਂ ਦਾ ਗੁਰੂ ਪਰਮੇਸ਼ਰ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਪਦੇਸ਼ ਬਖਸ਼ਿਆ, ਉਹਦੇ ਮਨ ਦੇ ਵਿੱਚ ਤਾਂ ਪਹਿਲਾਂ ਹੀ ਸੀ ਕਿ ਮਹਾਰਾਜ ਮੈਨੂੰ ਉਪਦੇਸ਼ ਬਖਸ਼ਿਸ਼ ਕਰਨ। ਹੋਰ ਜਿੰਨੇ ਵੀ ਕਸ਼ਤਰੀ ਉੱਥੇ ਇਕੱਠੇ ਹੋਏ, ਬ੍ਰਾਹਮਣ ਇਕੱਠੇ ਹੋਏ, ਹੋਰ ਬਾਕੀ ਸਾਰੇ ਰਿਸ਼ਤੇਦਾਰ ਸਕੇ ਸੰਬੰਧੀ ਬਾਬਾ ਕਲਿਆਣ ਚੰਦ ਜੀ ਦੇ, ਮਹਾਰਾਜ ਦੇ ਛੋਟੀ ਆਯੂ ਦੇ ਵਿੱਚ ਇਹ ਪਾਵਨ ਪਵਿੱਤਰ ਉਪਦੇਸ਼ ਸੁਣ ਕੇ ਸਾਰੇ ਬੜੇ ਹੈਰਾਨ ਹੋ ਗਏ, ਪਿੱਛੇ ਹੋ ਕੇ ਸਾਰੇ ਬੈਠ ਗਏ ਨੇ ਵੀ ਆਹ ਜਿਹੜੀਆਂ ਗਿਆਨ ਦੀਆਂ ਗੱਲਾਂ ਅਸੀਂ ਪਹਿਲਾਂ ਤਾਂ ਕਦੇ ਵੀ ਨਹੀਂ ਸੁਣੀਆਂ, ਛੋਟੀ ਆਯੂ ਦੇ ਵਿੱਚ ਇੰਨਾ ਗਿਆਨ। ਸੋ ਪਾਉਂਦਾ ਸੀ ਜਿਹੜਾ ਹਰਦਿਆਲ ਨਿਹਾਲ ਹੋ ਗਿਆ, ਗਦਗਦ ਹੋ ਗਿਆ, ਮਹਾਰਾਜ ਨੇ ਉਹਨੂੰ ਤਾਰ ਦਿੱਤਾ ਹੈ। ਸੋ ਇਸ ਤਰ੍ਹਾਂ ਨੂੰ ਬ੍ਰਹਮ ਗਿਆਨ ਉਹਦੇ ਹਿਰਦੇ ਵਿੱਚ ਮਹਾਰਾਜ ਨੇ ਬਖਸ਼ਿਸ਼ ਕੀਤਾ। ਇਸ ਤੋਂ ਬਾਅਦ ਕੀ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਮਸਤਾਂ ਵਾਲੀ ਹਾਲਤ ਵਿੱਚ, ਨਾ ਕੁਝ ਖਾਂਦੇ, ਨਾ ਕੁਝ ਪੀਂਦੇ, ਨਾ ਕਿਸੇ ਦੀ ਸੁਣਦੇ, ਨਾ ਬੋਲਦੇ, ਜਿੱਥੇ ਬੈਠੇ ਬੈਠੇ ਰਹਿੰਦੇ ਨੇ, ਜੇ ਲੰਮੇ ਪੈ ਤਾਂ ਲੰਮੇ ਹੀ ਪੈ ਰਹਿੰਦੇ ਨੇ। ਸੋ ਮਾਤਾ ਜੀ ਨੂੰ ਭਰਮ ਹੋਇਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੁਝ ਹੋ ਗਿਆ। ਕੋਈ ਕਹਿਣ ਪ੍ਰੇਤ ਦੀ ਛਾਇਆ, ਕੋਈ ਕਵੇ ਭੂਤ ਚੰਬੜ ਗਏ ਨੇ, ਕੋਈ ਕੁਛ ਕਵੇ, ਕੋਈ ਕੁਛ ਕਵੇ। ਸੋ ਇਸ ਤਰੀਕੇ ਨਾਲ ਕੋਈ ਕਹੇ ਭੂਤਨਾ, ਕੋਈ ਕਹੇ ਬੇਤਾਲਾ, ਮਹਾਰਾਜ ਨੇ ਸ਼ਬਦ ਵੀ ਉਚਾਰਿਆ ਕਿ ਕੋਈ ਕਹਿੰਦਾ ਭੂਤ ਚੰਬੜ ਗਿਆ, ਕੋਈ ਕਹਿੰਦੇ ਬੇਤਾਲ, ਇਹ ਕਿਸਮ ਹੈ ਇੱਕ, ਉਹ ਚੰਬੜ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅਸਲੀ ਜਿਹੜੀ ਅੰਦਰਲੀ ਗੱਲ, ਉਹ ਕਿਸੇ ਨੂੰ ਸਮਝ ਹੀ ਨਹੀਂ ਪਈ ਦੇ ਵੈਦ ਨੂੰ ਬੁਲਾ ਲਿਆ, ਹਰਦਾਸ ਨਾਮ ਦੇ ਵੈਦ ਨੂੰ ਬੁਲਾਇਆ ਗਿਆ। ਸੋ ਉਹ ਆਇਆ, ਉਸਨੇ ਆ ਕੇ ਮਹਾਰਾਜ ਦੀ ਨਬਜ਼ ਵੇਖੀ, ਨਬਜ਼ ਫੜੀ। ਪਹਿਲਾਂ ਨਬਜ਼ ਵੇਖ ਕੇ ਦਵਾਈਆਂ ਦਿੰਦੇ ਸਨ, ਤਿੰਨ ਰੋਗ ਪਿੱਤ ਵਾਇ ਕਫ, ਤੋ ਉੱਥੇ ਨਬਜ਼ ਜਿਹੜੀ ਹੈ ਤਿੰਨ ਉਂਗਲਾਂ ਇਹਦੇ ਉੱਪਰ ਰੱਖ ਕੇ ਤੇ ਪਤਾ ਲੱਗ ਜਾਂਦਾ ਰੋਗ ਦਾ। ਉਹ ਆ ਕਰਕੇ ਉਸਨੇ ਨਬਜ਼ ਫੜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚੈੱਕ ਕਰਨ ਲੱਗਾ ਵੀ ਹੋਇਆ ਕੀ ਹੈ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਰਦਾਸ ਜੀ ਵੈ ਜੀ ਕੁਝ ਵੀ ਨਹੀਂ ਹੋਇਆ। ਸੋ ਪਿਆ ਦੀਵਾਨਾ ਸਾਹ ਕਾ ਨਾਨਕ ਵਿਚਾਰਾ, ਮੈਂ ਤਾਂ ਪਰਮੇਸ਼ਰ ਦਾ ਦੀਵਾਨਾ ਹੋਇਆ, ਵਾਹਿਗੁਰੂ ਨਾਲ ਮੈਨੂੰ ਪ੍ਰੇਮ ਹੈ, ਹੋਰ ਕੋਈ ਵੀ ਗੱਲ ਨਹੀਂ। ਰੋਗ ਤਾਂ ਸੰਸਾਰ ਦੇ ਲੋਕਾਂ ਨੂੰ ਲੱਗੇ ਹੋਏ ਨੇ। ਸੋ ਵੈਦਾ ਵੈਰ ਸੋ ਵੈਦ ਤੋਂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲੋਹ ਜਵੰਜਾ ਰੋਗਾ ਕਾਨ। ਗਰੀਬ ਨਿਵਾਜ ਨੇ ਇਹ ਸ਼ਬਦ ਉੱਥੇ ਉਚਾਰ ਕੇ ਅਰਦਾਸ ਨਾਮ ਦੇ ਇਸ ਪੁਰੋਹਿਤ ਨੂੰ, ਇਸ ਡਾਕਟਰ ਨੂੰ, ਹਕੀਮ ਨੂੰ, ਵੈਦ ਨੂੰ ਗਰੀਬ ਨਿਵਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ। ਸੋ ਇਹ ਨਿਹਾਲ ਹੋਇਆ। ਮਹਾਰਾਜ ਕਹਿੰਦੇ ਪਹਿਲਾਂ ਰੋਗ ਪਛਾਣੋ। ਰੋਗ ਕੀ ਹੈ? ਤੁਹਾਨੂੰ ਹੋਮੇ ਦਾ ਰੋਗ ਲੱਗਾ ਹੈ, ਅੰਤਰੀਵ ਰੋਗ ਲੱਗੇ ਨੇ। ਇਸ ਪ੍ਰਕਾਰ ਉਹਨੂੰ ਨਿਹਾਲ ਕੀਤਾ ਹੈ। ਇਸ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਸੋ ਸੰਸਾਰ ਦੀ ਕੰਮ ਸੰਸਾਰ ਦੀ ਕਾਰ ਦੇ ਵਿੱਚ ਮਹਾਰਾਜ ਲੱਗ ਪਏ ਨੇ। ਮੱਝਾਂ ਚਰਾਉਣ ਗਏ ਨੇ। ਰੋਜ਼ ਸੱਚੇ ਪਾਤਸ਼ਾਹ ਜੀ ਜਾਂਦੇ ਨੇ, ਗਰੀਬ ਨਿਵਾਜ ਜੀ ਬੈਠ ਜਾਂਦੇ ਨੇ, ਮੱਝਾਂ ਨੂੰ ਖੁੱਲਿਆਂ ਛੱਡ ਦਿੰਦੇ ਨੇ ਖੇਤਾਂ ਦੇ ਵਿੱਚ ਵੜ ਕੇ, ਤੇ ਖੇਤਾਂ ਦਾ ਉਜਾੜਾ ਸੋ ਇਸ ਤਰ੍ਹਾਂ ਮੱਝਾਂ ਤੋਂ ਕਰਾਉਂਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇੱਕ ਦਰਖਤ ਦੀ ਛਾਂ ਥੱਲੇ ਪਏ ਹੋਏ ਨੇ। ਸੋ ਪਰਛਾਵਾਂ ਢਲ ਗਿਆ ਹੈ ਸੂਰਜ ਦੇ ਸੋ ਕਿਰਨ ਕਰਕੇ ਪਰਛਾਵਾਂ ਢਲ ਗਿਆ। ਮੱਝਾਂ ਜਿਹੜੀਆਂ ਨੇ ਮਹਾਰਾਜ ਚਰਾ ਰਹੇ ਸਨ, ਖੇਤ ਵਿੱਚ ਵੜ ਗਈਆਂ ਨੇ, ਸੱਪ ਨੇ ਆ ਕੇ ਛਾਂ ਕੀਤੀ ਹੈ, ਖੇਤ ਸਾਰਾ ਉੱਜੜ ਗਿਆ। ਰਾਏ ਬੁਲਾਰ ਨੇ ਵੇਖਿਆ ਸੋ ਮੁਸਲਮਾਨ ਹੈ। ਸੋ ਜਦੋਂ ਇਹ ਕੌਤਕ ਵੇਖਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਸ਼ਰਧਾ ਵੱਜ ਗਈ ਹੈ। ਵਾਪਸ ਮੁੜ ਗਿਆ ਹੈ, ਇਹ ਤਾਂ ਕੋਈ ਵਲੀ ਹੈ, ਪੈਗੰਬਰ ਹੈ ਕੋਈ, ਸੋ ਇਹ ਤਾਂ ਜਾਂ ਖੁਦਾ ਦਾ ਅਵਤਾਰ ਹੈ। ਸੋ ਵਾਪਸ ਮੁੜ ਗਿਆ। ਜਿਹੜਾ ਉਹ ਖੇਤ ਵਾਲਾ ਸੀ ਉਹਨੇ ਜਾ ਕੇ ਸ਼ਿਕਾਇਤ ਕੀਤੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੱਦਿਆ ਗਿਆ, ਪਿਤਾ ਜੀ ਵੀ ਆਏ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਖੇਤ ਨੂੰ ਤਾਂ ਕੁਝ ਹੋਇਆ ਹੀ ਨਹੀਂ, ਇਹ ਐਵੇਂ ਸ਼ਿਕਾਇਤ ਕਰਦਾ, ਜਾ ਕੇ ਵੇਖੋ। ਜਾ ਕੇ ਉਸ ਜ਼ਿਮੀਦਾਰ ਨੇ ਵੇਖਿਆ ਤੇ ਖੇਤ ਉਸੇ ਤਰ੍ਹਾਂ ਹੀ ਹਰਿਆ ਭਰਿਆ ਸੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕੌਤਕ ਵਰਤਾਇਆ ਹੈ। ਇਸ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫੇਰ ਆਯੂ ਦੇ ਵਿੱਚ ਵੱਡੇ ਹੋਏ ਨੇ, ਮੋਦੀਖਾਨੇ ਦੀ ਕਾਰ ਚਲਾਈ ਹੈ, 13-13 ਤੋਲਿਆ ਹੈ। ਸੋ ਗਰੀਬਾਂ ਲੋੜਵੰਦਾਂ ਨੂੰ ਮਹਾਰਾਜ ਨੇ ਖੁੱਲਾ ਵੰਡਿਆ। ਜੋ ਵੀ ਦਰਦ ਆਉਂਦਾ ਖਾਲੀ ਨਹੀਂ ਜਾਂਦਾ, ਅਨੇਕਾਂ ਹੀ ਮਨੁੱਖ ਗਿਣਤੀ ਨਹੀਂ ਕੀਤੀ ਜਾ ਸਕਦੀ, ਕਿੰਨੇ ਕੁ ਗੁਰੂ ਨਾਨਕ ਦੇ ਮਹਾਰਾਜ ਦੇ ਕੋਲੋਂ ਵਰੋਸਾਏ ਗਏ ਨੇ, ਬੇਨਤੀ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕੰਮ ਕਰਨ ਤੋਂ ਬਾਅਦ, ਆਨੰਦ ਕਾਰਜਾਂ ਤੋਂ ਬਾਅਦ ਫਿਰ ਮਹਾਰਾਜ ਚੜਿਆ ਸੋਧਨ ਤਰਤ ਲੁਕਾਈ। ਜਿਹੜੇ ਕੰਮ ਵਾਸਤੇ ਸੰਸਾਰ ਦੇ ਵਿੱਚ ਆਏ ਸਨ ਉਸ ਕੰਮ ਦਾ, ਸੋ ਇਸ ਤਰੀਕੇ ਨਾਲ ਮਹਾਰਾਜ ਨੇ ਕਦਮ ਚੁੱਕਿਆ ਹੈ। ਸੋ ਚਾਰ ਉਦਾਸੀਆਂ ਮਹਾਨ ਸੰਸਾਰ ਦੀਆਂ ਚਾਰ ਯਾਤਰਾਵਾਂ ਦੇ ਦੌਰਾਨ ਲਗਭਗ 50,000 ਕਿਲੋਮੀਟਰ ਦਾ ਮਹਾਰਾਜ ਨੇ ਸਾਰੀ ਧਰਤੀ ਦਾ ਸੋ ਚੱਕਰ ਕੱਟਿਆ ਹੈ। ਸਾਰਿਆਂ ਹੀ ਤੀਰਥਾਂ ਉੱਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਗਏ ਨੇ। ਹਿੰਦੂਆਂ ਦੇ ਤੀਰਥਾਂ ਉੱਪਰ ਹਰਿਦੁਆਰ ਆਦਿਕ ਜਿੱਥੇ ਕਰਮ ਕਾਂਡ ਬਹੁਤ ਚੱਲ ਰਿਹਾ ਸੀ, ਉੱਥੇ ਜਾ ਕਰਕੇ ਮਹਾਰਾਜ ਦੀ ਪੰਡਤਾਂ ਦੇ ਨਾਲ ਚਰਚਾ ਹੋਈ ਹੈ, ਉਹਨਾਂ ਨੂੰ ਸਿੱਧੇ ਰਸਤੇ ਪਾਇਆ। ਸੋ ਜੋ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਦੇ ਸੀ, ਮਹਾਰਾਜ ਕਹਿੰਦੇ ਨਹੀਂ, ਰੱਬ ਨਾਲ ਜੁੜੋ, ਪਰਮੇਸ਼ਵਰ ਨੂੰ ਮੰਨੋ। ਸੋ ਉੱਥੇ ਉਹ ਸੂਰਜ ਨੂੰ ਸਜਦਾ ਕਰਦੇ, ਪਾਣੀ ਚੜਾਉਂਦੇ ਸਨ। ਮਹਾਰਾਜ ਨੇ ਉੱਥੇ ਜਾ ਕੇ ਲਹਿੰਦੇ ਵਾਲੇ ਪਾਸੇ ਨੂੰ ਆਪਣੇ ਹੱਥਾਂ ਦੇ ਦੁਆਰਾ ਪਾਣੀ ਛਿੜਕਿਆ ਹੈ। ਸੋ ਮਹਾਰਾਜ ਨੂੰ ਲਹਿੰਦੇ ਵਾਲੇ ਪਾਸੇ ਜਦੋਂ ਉਹਨਾਂ ਪਾਂਧਿਆਂ ਨੇ ਵੇਖਿਆ, ਪੰਡਤਾਂ ਨੇ, ਬੜੇ ਹੈਰਾਨ ਹੋਏ। ਸੋ ਮਹਾਰਾਜ ਨੂੰ ਕਹਿੰਦਾ ਕਿ ਵੀ ਤੁਸੀਂ ਕਿਹਨੂੰ ਪਾਣੀ ਇੱਧਰ ਨੂੰ ਸੂਰਜ ਨੂੰ ਦਈਦਾ, ਤੁਸੀਂ ਪੁੱਠੇ ਪਾਸੇ ਦੇ ਰਹੇ ਹੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਪਾਣੀ ਕਿਹਨੂੰ ਦਿੰਦੇ ਹੋ? ਉਹ ਕਹਿੰਦੇ ਮਹਾਰਾਜ ਅਸੀਂ ਸੂਰਜ ਨੂੰ ਪਾਣੀ ਦਿੰਦੇ ਹਾਂ, ਸੂਰਜ ਦੀ ਪਾਣੀ ਪੂਜਾ ਕਰਦੇ ਹਾਂ, ਸੂਰਜ ਤੱਕ ਇਹ ਪਾਣੀ ਪਹੁੰਚਦਾ। ਮਹਾਰਾਜ ਕਹਿੰਦੇ ਵੀ ਮੈਂ ਫਿਰ, ਮੇਰੇ ਕਰਤਾਰਪੁਰ ਚ ਖੇਤ ਨੇ, ਉੱਥੇ ਖੇਤਾਂ ਨੂੰ ਪਾਣੀ ਦੇਣਾ ਲਹਿੰਦੇ ਵਾਲੇ ਪਾਸੇ ਨੇ। ਕਹਿਣ ਲੱਗੇ ਇਹ ਪਾਣੀ ਖੇਤਾਂ ਤੱਕ ਕਿਵੇਂ ਪਹੁੰਚ ਸਕਦਾ? ਨਹੀਂ ਪਹੁੰਚਦਾ। ਮਹਾਰਾਜ ਕਹਿੰਦੇ ਜੇ ਖੇਤਾਂ ਤੱਕ ਇਹ ਪਾਣੀ ਨਹੀਂ ਪਹੁੰਚਦਾ, ਤੁਹਾਡਾ ਸੂਰਜ ਤੱਕ ਫਿਰ ਕਿਵੇਂ ਪਹੁੰਚਦਾ? ਸੋ ਇਸ ਤਰ੍ਹਾਂ ਜੁਗਤੀ ਦੇ ਨਾਲ ਮਹਾਰਾਜ ਨੇ ਸਮਝਾਇਆ, ਚਰਨੀ ਪੈ ਗਏ, ਮਾਫੀ ਮੰਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਆ, ਪਰਮੇਸ਼ਰ ਦੇ ਲੜ ਲਗੋ, ਇਹ ਕਰਮਾਂ ਕਾਂਡਾਂ ਦੇ ਵਿੱਚੋਂ ਨਿਕਲੋ। ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਤਾਰਿਆ ਹੈ। ਫਿਰ ਮਹਾਰਾਜ ਮੱਕੇ ਗਏ ਨੇ। ਸੋ ਕਾਜ਼ੀ ਰੁਕਨਦੀਨ ਉਹਨਾਂ ਦੇ ਨਾਲ ਚਰਚਾ ਹੋਈ ਹੈ, ਉਹਨਾਂ ਨੂੰ ਪਰਮੇਸ਼ਰ ਦੀ ਪੂਜਾ ਦੇ ਵਿੱਚ ਲਾਇਆ। ਬਗਦਾਦ ਗਏ ਨੇ, ਉੱਥੇ ਜਾ ਕੇ ਸੋ ਜਿਹੜਾ ਬਹਾਵਲਦੀਨ ਪੀਰ ਸੀ, ਦਸਤਗੀਰ ਸੀ ਪੀਰ, ਸੋ ਉਹਨੂੰ ਜਾ ਕਰਕੇ ਸਿੱਖਿਆ ਦਿੱਤੀ ਹੈ, ਪਰਮੇਸ਼ਰ ਦੇ ਨਾਲ ਜੋੜਿਆ ਹੈ, ਸ਼ਬਦ ਉਚਾਰਨ ਕੀਤਾ, ਪਤਾਲਾ ਪਤਾਲ ਲੱਖ। ਸੋ ਇਸ ਤਰ੍ਹਾਂ ਦੁਨੀਆਂ ਦੇ ਵਿੱਚ ਬੇਅੰਤਾਂ ਨੂੰ ਤਾਰਿਆ, ਗਿਣਤੀ ਨਹੀਂ ਕੀਤੀ ਜਾ ਸਕਦੀ। ਕੌਡੇ ਰਾਕਸ਼ ਦੇ ਪਾਸ ਸੋ ਭਾਈ ਮਰਦਾਨਾ ਜੀ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਜਾ ਰਹੇ ਨੇ, ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਪਸ ਮੁੜਨਾ, ਮੈਂ ਘਰੇ ਜਾਣਾ। ਮਹਾਰਾਜ ਕਹਿੰਦੇ ਨਹੀਂ ਜਾਣਾ, ਸਾਡੇ ਨਾਲ ਹੀ ਰਹਿਣਾ। ਨਹੀਂ ਮਹਾਰਾਜ, ਮੈਨੂੰ ਜਾਣ ਦਿਓ। ਮਹਾਰਾਜ ਕਹਿੰਦੇ ਜਾ ਫਿਰ। ਚਲਾ ਗਿਆ। ਜਦੋਂ ਰਸਤੇ ਵਿੱਚ ਕੌਡੇ ਤੇ ਕਾਬੂ ਆ ਗਿਆ, ਕੌਡੇ ਰਾਕਸ਼ ਨੇ ਪਕੜ ਲਿਆ ਹੈ, ਸੋ ਫੜ ਕਰਕੇ ਤਲ ਕਰਕੇ ਕੜਾਹੇ ਦੇ ਵਿੱਚ ਸੋ ਖਾਣ ਲੱਗਾ ਹੈ। ਉਸੇ ਵਕਤ ਭਾਈ ਮਰਦਾਨੇ ਨੇ ਸਤਿਗੁਰਾਂ ਨੂੰ ਯਾਦ ਕੀਤਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਬਾਲਿਆ ਆਪਣਾ ਸਾਥੀ ਪਕੜਿਆ ਗਿਆ, ਸਾਨੂੰ ਯਾਦ ਕਰਦਾ ਹੈ। ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਚੱਲੀਏ ਫਿਰ, ਬਿਪਤਾ ਦੇ ਸਮੇਂ ਨਹੀਂ ਕੰਮ ਆਉਣਾ, ਫਿਰ ਕੰਮ ਕਦੋਂ ਆਵਾਂਗੇ, ਚੱਲੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੋਂ ਅੰਤਰ ਧਿਆਨ ਹੋਏ, ਕੌਡੇ ਰਾਕਸ਼ ਦੇ ਪਾਸ ਆ ਗਏ ਨੇ, ਜਿੱਥੇ ਕੜਾਹੇ ਦੇ ਵਿੱਚ ਪਾ ਕਰਕੇ ਤਲ ਕੇ ਖਾਣ ਲੱਗਾ ਸੀ ਉਹ ਕੌਡਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦਿਸਦੇ ਨਹੀਂ, ਅੰਤਰ ਧਿਆਨ ਹਨ, ਗੁਪਤ ਨੇ। ਜਦੋਂ ਕੜਾਹੇ ਦੇ ਵਿੱਚ ਪਾਇਆ ਭਾਈ ਮਰਦਾਨੇ ਨੂੰ, ਉਸ ਵਕਤ ਸਾਰਾ ਤੇਲ ਸੀ ਜਿਹੜਾ ਠੰਡਾ ਠਾਰ ਹੋ ਗਿਆ ਹੈ। ਇਹ ਕੌਤਕ ਵੇਖ ਕੇ ਕੌਡਾ ਰਾਕਸ਼ ਬੜਾ ਹੈਰਾਨ ਹੋਇਆ। ਵੀ ਇਹ ਕੀ ਹੋ ਗਿਆ? ਉਸੇ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਤੱਖ ਹੋ ਗਏ ਨੇ। ਟੋਡਾ ਰਾਕਸ਼ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨੀ ਪੈਣ ਤੋਂ ਪਹਿਲਾਂ ਉਹਦੇ ਕੋਲ ਇੱਕ ਪਾਰਦਰਸ਼ੀ ਸ਼ੀਸ਼ਾ ਸੀ, ਜਿਹਦੇ ਨਾਲ ਵੇਖ ਕਰਕੇ ਪਛਾਣ ਕਰਦਾ ਸੀ। ਕਿਸੇ ਸ਼ਰਾਪ ਦੇ ਕਰਕੇ ਉਹਨੂੰ ਰਾਕਸ਼ ਦੀ ਜੂਨ ਮਿਲੀ ਸੀ। ਪਿਛਲੇ ਜਨਮ ਦੇ ਵਿੱਚ ਉਹ ਭਗਤ ਸੀ। ਸੋ ਇਸ ਪ੍ਰਕਾਰ ਉਹ ਸ਼ੀਸ਼ਾ ਲਿਆਇਆ, ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਸੋ ਸ਼ੀਸ਼ੇ ਦੇ ਵਿੱਚ ਮਹਾਰਾਜ ਸਰੂਪ ਸੋ ਮਨੁੱਖਾਂ ਵਾਲਾ ਦਿਸਿਆ ਹੈ, ਕਿਉਂਕਿ ਉਹ ਸ਼ੀਸ਼ੇ ਦੇ ਵਿੱਚ ਐਸੀ ਕਰਾਮਾਤ ਸੀ। ਆਮ ਜਿਹੜੇ ਮਨੁੱਖ ਸਨ ਉਹਨਾਂ ਦਾ ਉਹਦੇ ਵਿੱਚ ਅਕਸ ਜਦੋਂ ਪੈਂਦਾ ਸੀ, ਕਿਸੇ ਜੂਨ ਦਾ ਉਹਦੇ ਵਿੱਚ ਪ੍ਰਤਿਬਿੰਬ ਦਿਸਦਾ ਸੀ। ਜਦੋਂ ਮਹਾਰਾਜ ਦਰਸ਼ਨ ਕੀਤੇ, ਉਹਨੂੰ ਇਹ ਨਿਸ਼ਾਨੀ ਉਹਦੇ ਗੁਰੂ ਵੱਲੋਂ ਦੱਸਿਆ ਗਿਆ ਸੀ ਕਿ ਤੇਰਾ ਉਧਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਕੇ ਕਰਨਗੇ। ਉਹਨੇ ਪੁੱਛਿਆ ਨਿਸ਼ਾਨੀ ਕੀ ਹੋਵੇਗੀ? ਸ਼ੀਸ਼ਾ ਬਖਸ਼ਿਆ, ਜਦੋਂ ਸ਼ੀਸ਼ੇ ਦੇ ਵਿੱਚ ਵੇਖੇਗਾ ਉਹਨਾਂ ਦਾ ਸਰੂਪ ਮਨੁੱਖਾਂ ਵਾਲਾ ਹੋਵੇਗਾ। ਮਹਾਰਾਜ ਨੂੰ ਵੇਖਿਆ, ਆ ਕਰਕੇ ਚਰਨੀ ਡਿੱਗਾ, ਮਹਾਰਾਜ ਦੇ ਕੋਲੋਂ ਉਪਦੇਸ਼ ਮੰਗਿਆ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਨੇ ਕੌਡੇ ਨੂੰ ਨਿਹਾਲ ਕੀਤਾ, ਬ੍ਰਹਮ ਗਿਆਨ ਦੀ ਦਾਤ ਬਖਸ਼ੀ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਸੱਜਣ ਠੱਗ ਦੇ ਕੋਲ ਗਏ ਨੇ। ਸੋ ਜਿਸ ਨੇ ਸਾਂ ਬਣਾਈ ਹੋਈ ਹੈ, ਆਉਂਦੇ ਜਾਂਦੇ ਰਾਈਆਂ ਨੂੰ ਲੁੱਟਦਾ ਹੈ। ਸੋ ਸੰਤਾਂ ਵਾਲਾ ਲਿਬਾਸ ਪਾਇਆ ਹੋਇਆ, ਚਿੱਟੇ ਕੱਪੜੇ ਚੋਲਾ ਪਾਇਆ ਹੈ। ਸੋ ਬਾਹਰੋਂ ਸੱਜਣ ਤੇ ਜਦੋਂ ਸਰਾਂ ਦੇ ਵਿੱਚ ਯਾਤਰੀ ਠਹਿਰ ਜਾਂਦੇ ਨੇ, ਰਾਤ ਨੂੰ ਮਾਰ ਦਿੰਦਾ, ਕਤਲ ਕਰ ਦਿੰਦਾ, ਜਿੰਨਾ ਸਮਾਨ ਹੁੰਦਾ ਉਹ ਸਾਰਾ ਲੁੱਟ ਲੈਂਦਾ। ਲੁੱਟ ਕਰਕੇ ਜਿਹੜੀ ਲਾਸ਼ ਹੁੰਦੀ ਹੈ ਉਹ ਸਰਾਂ ਦੇ ਵਿੱਚ ਹੀ ਮਿੱਟੀ ਪੁੱਟ ਕੇ ਉੱਥੇ ਦੱਬ ਦਿੰਦਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨੂੰ ਸੱਚੀ ਮੁੱਚੀ ਸੱਜਣ ਬਣਾਉਣ ਵਾਸਤੇ ਚਲੇ ਗਏ। ਉੱਥੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਇਸੇ ਤਰ੍ਹਾਂ ਕੌਤਕ ਕਰਨ ਲੱਗਾ, ਪਰ ਹੋਇਆ ਨਹੀਂ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਉਪਦੇਸ਼ ਬਖਸ਼ਿਆ ਹੈ, ਇਹਨੂੰ ਵੀ ਨਿਹਾਲ ਕੀਤਾ ਹੈ। ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸਾਨ ਘੁੱਟ ਘੁੱਟ ਜੀਆਂ ਖਾਵਣ, ਇਹ ਸਾਰਾ ਸ਼ਬਦ। ਉੱਜਮ ਉੱਜਲ ਕਹਿਹਾਂ ਚਿਲਕਣਾ ਘੋਟਮ, ਕਲੜੀ ਮਸ ਧੋਤਿਆਂ ਜੂਠ ਨਾ ਉਤਰੇ, ਜੇ ਸੌ ਧੋਵਾਂ ਤਿਸ। ਸੋ ਸੱਜਣ ਸਹੀ ਇਸ ਤਰ੍ਹਾਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੇ ਤਿੱਥੇ ਖੜਾ ਦਿਸਨ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਕੇ ਸੱਜਣ ਠੱਗ ਸੀ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਸੱਚੀ ਮੁੱਚੀ ਸੱਜਣ ਬਣਾਇਆ। ਸੋ ਸਿੱਖੀ ਦੇ ਰਸਤੇ ਉੱਪਰ ਚਲਾਇਆ। ਇਹ ਜਿਹੜੇ ਕੁਕਰਮ ਕਰਦਾ ਸੀ, ਐਸੇ ਠੱਗੀਆਂ ਮਾਰਨ ਵਾਲੇ ਲੋਕਾਂ ਨੂੰ ਮਾਰ ਦੇਣਾ, ਸੋ ਹੱਤਿਆ ਕਰਨੀ, ਗਰੀਬ ਨਿਵਾਜ ਨੇ ਛੁਡਾਈ ਹੈ, ਇਹਨੂੰ ਵੀ ਤਾਰਿਆ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਭੂਮੀਏ ਚੋਰ ਦੇ ਕੋਲ ਗਏ ਨੇ, ਚੋਰੀਆਂ ਕਰਦਾ ਹੈ। ਮਹਾਰਾਜ ਨੂੰ ਉਹ ਸੱਚੇ ਪਾਤਸ਼ਾਹ ਜੀ ਉਹਦੇ ਪਾਸ ਗਏ ਨੇ, ਮਹਾਰਾਜ ਨੇ ਉਹਨੂੰ ਉਪਦੇਸ਼ ਬਖਸ਼ਿਆ। ਗਰੀਬ ਨਿਵਾਜ ਕਹਿੰਦੇ, ਸੱਚ ਬੋਲਿਆ ਕਰ, ਹੱਕ ਦੀ ਖਾਇਆ ਕਰ, ਚੋਰੀ ਨਾ ਕਰਿਆ ਕਰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਗਰੀਬ ਨਿਵਾਜ ਚੋਰੀ ਨੀ ਮੇਰੇ ਕੋਲੋਂ ਛੁੱਟ ਸਕਦੀ। ਮਹਾਰਾਜ ਕਹਿੰਦੇ, ਚੱਲ ਠੀਕ ਹੈ, ਚੋਰੀ ਕਰ ਲਾ, ਪਰ ਝੂਠ ਨਾ ਬੋਲੀ। ਚੋਰੀ ਵੀ ਮਹਾਰਾਜ ਨੇ ਬਾਰ ਵਿੱਚ ਛੁਡਾ ਦਿੱਤੀ ਹੈ। ਰਾਜੇ ਦੇ ਪਾਸ ਚੋਰੀ ਕਰਨ ਗਿਆ, ਇੱਕ ਲੂਣ ਖਾ ਕੇ ਹਰਾਮ ਨਾ ਕਰੀ, ਕਿਸੇ ਦਾ ਲੂਣ ਖਾਧਾ ਤੇ ਉਹਦੇ ਘਰੇ ਚੋਰੀ ਨਾ ਕਰੀ, ਉਹਦੇ ਨਾਲ ਬੇਈਮਾਨੀ ਨਾ ਕਰੀ, ਸੋ ਉਹਦੇ ਨਾਲ ਵਿਸਾਹਘਾਤ ਨਾ ਕਰੀ, ਉਹਦੇ ਨਾਲ ਧੋਖਾ ਨਾ ਕਰੀ। ਰਾਜੇ ਦੀ ਚੋਰੀ ਕੀਤੀ ਹੈ, ਸਾਰਾ ਸਮਾਨ ਬੰਨ ਲਿਆ ਹੈ, ਡੱਬੀ ਦੇ ਵਿੱਚ ਲੂਣ ਪਿਆ, ਵੇਖਿਆ ਵੀ ਇਹ ਕੀ ਹੈ, ਚੱਖਿਆ ਲੂਣ ਦਾ ਸਵਾਦ ਆਇਆ, ਸਾਰਾ ਕੁਝ ਉੱਥੇ ਛੱਡ ਕੇ ਚਲਾ ਗਿਆ। ਸਵੇਰੇ ਪੁੱਛ ਪੜਤਾਲ ਹੋਈ, ਰਾਤ ਕੌਣ ਆਇਆ, ਸਮਾਨ ਸਾਰਾ ਇਕੱਠਾ ਕਰਕੇ ਬੰਨ ਗਿਆ ਪਰ ਲੈ ਕੇ ਨਹੀਂ ਗਿਆ। ਸੋ ਪਤਾ ਲੱਗਾ ਵੀ ਭੂਮੀਆਂ ਚੋਰ ਹੈ। ਆਇਆ ਭੂਮੀਆਂ ਰਾਜੇ ਦੇ ਪਾਸ, ਰਾਜੇ ਨੇ ਪੁੱਛਿਆ, ਕੀ ਗੱਲ, ਤੂੰ ਚੋਰੀ ਸਮਾਨ ਤਾਂ ਇਕੱਠਾ ਕੀਤਾ ਪਰ ਚੋਰੀ ਨਹੀਂ ਕਰਕੇ ਲੈ ਕੇ ਗਿਆ? ਕਹਿਣ ਲੱਗਾ, ਚੋਰੀ ਕਰਨਾ ਸੀ ਪਰ ਮੇਰੇ ਗੁਰੂ ਦਾ ਉਪਦੇਸ਼ ਹੈ, ਸਿੱਖਿਆ ਹੈ ਕਿ ਲੂਣ ਨਹੀਂ ਖਾ ਕੇ ਹਰਾਮ ਕਰਨਾ। ਤੇਰਾ ਸਾਰਾ ਸਮਾਨ ਮੈਂ ਚੋਰੀ ਬੰਨ ਲਿਆ ਸੀ ਪੰਡ ਦੇ ਵਿੱਚ, ਹੁਣ ਸਿਰਫ ਲੈ ਕੇ ਹੀ ਜਾਣਾ ਸੀ। ਡੱਬੀ ਅਲਮਾਰੀ ਦੇ ਵਿੱਚੋਂ ਕੱਢੀ, ਉਹਦੇ ਵਿੱਚ ਲੂਣ ਪਿਆ ਸੀ, ਕੋਈ ਚੀਜ਼ ਪਈ ਸੀ, ਉਹਦੇ ਵਿੱਚ ਲੂਣ ਦਾ ਸਵਾਦ ਮੈਨੂੰ ਆ ਗਿਆ। ਮੈਂ ਕਿਹਾ ਹੁਣ ਰਾਜੇ ਦਾ ਲੂਣ ਖਾ ਲਿਆ, ਹੁਣ ਇਹਦੇ ਨਾਲ ਇਹਦੀ ਚੋਰੀ ਨਹੀਂ ਕਰਨੀ, ਮੈਂ ਛੱਡ ਗਿਆ। ਰਾਜਾ ਵੀ ਸਿੱਖ ਬਣ ਗਿਆ ਸੀ, ਕਹਿਣ ਲੱਗਾ ਵੀ ਤੇਰਾ ਐਸਾ ਕਿਹੜਾ ਗੁਰੂ ਹੈ? ਭੂਮੀਆਂ ਕਹਿਣ ਲੱਗਾ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਗੁਰੂ ਨੇ। ਰਾਜਾ ਕਹਿੰਦਾ, ਮੈਨੂੰ ਵੀ ਚਰਨੀ ਪਾ। ਇਸ ਪ੍ਰਕਾਰ ਰਾਜੇ ਨੂੰ ਵੀ ਚਰਨੀ ਪਾਇਆ, ਭੂਮੀਆਂ ਨੂੰ ਵੀ ਤਾਰ ਦਿੱਤਾ। ਸੋ ਦੇਵਲੂਤ ਰਾਕਸ਼ ਦੇ ਪਾਸ ਗਏ ਨੇ ਹਬਸ਼ੀ, ਸੋ ਉਹਦੇ ਪਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਨੇ, ਜਿਹੜਾ ਕੱਟੜ ਮੁਸਲਮਾਨ ਤੋਂ ਆਏ ਗਏ ਵਿਦੇਸ਼ੀ ਨੂੰ ਜੋ ਮਾਰ ਦਿੰਦਾ ਜਾਂ ਧਰਮ ਉਹਦਾ ਤਬਦੀਲ ਕਰਵਾ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਾਣੀ ਵਿੱਚ ਡੋਬਣ ਦਾ ਯਤਨ ਕੀਤਾ ਗਿਆ, ਪੱਥਰਾਂ ਦੇ ਥੱਲੇ ਨੱਪਣ ਦਾ ਯਤਨ ਕੀਤਾ ਗਿਆ, ਤਰ੍ਹਾਂ ਤਰ੍ਹਾਂ ਦੇ ਯਤਨ ਕੀਤੇ ਮਾਰਨ ਦੇ, ਜਦੋਂ ਕੋਈ ਵੀ ਚਾਰਾ ਨਾ ਚੱਲਿਆ। ਉਹ ਦੇਵਲੂਤ ਰਾਜਾ ਸੋ ਬਾਦਸ਼ਾਹ ਮਹਾਰਾਜ ਦੇ ਚਰਨੀ ਪੈ ਗਿਆ, ਮਾਫ਼ੀ ਮੰਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜ਼ੁਲਮ ਨਾ ਕਰਿਆ ਕਰ, ਕਿਸੇ ਦਾ ਧਰਮ ਨਾ ਤਬਦੀਲ ਕਰਵਾਇਆ ਕਰ, ਜੀਆਂ ਉੱਪਰ ਦਇਆ ਕਰਿਆ ਕਰ। ਸੋ ਮਹਾਰਾਜ ਨੇ ਉਹਨੂੰ ਸਿੱਖਿਆ ਦਿੱਤੀ ਹੈ। ਇਸ ਪ੍ਰਕਾਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤੋਂ ਬਾਅਦ ਸੋ ਹੁੰਦੇ ਹੋਏ ਗਰੀਬ ਨਿਵਾਜ ਮੱਕੇ, ਫਿਰ ਇੱਕ ਥਾਂ ਹੋਰ ਕਾਬਲ ਦੇ ਵਿੱਚ ਗਏ ਨੇ, ਉੱਥੇ ਦੇ ਮੁਸਲਮਾਨਾਂ ਨੂੰ ਮਹਾਰਾਜ ਨੇ ਸਿੱਖਿਆ ਦਿੱਤੀ ਹੈ। ਬੇਅੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਰੇ ਨੇ, ਸੋ ਗਿਣਤੀ ਨਹੀਂ ਕੀਤੀ ਜਾ ਸਕਦੀ। ਸੋ ਜੋ ਵੀ ਮਹਾਰਾਜ ਨੂੰ ਫਿਰ ਯਾਦ ਕਰਦਾ, ਸ਼ਿਵਨਾਭ ਰਾਜੇ ਦੇ ਪਾਸ ਥੰਗਲਾਦੀਪ ਸ੍ਰੀ ਲੰਕਾ ਦੇ ਵਿਚ ਉਹ ਉੱਥੇ ਗਏ, ਉੱਥੇ ਜਾ ਕਰਕੇ ਉਹਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ, ਉਹਨੂੰ ਤਾਰਿਆ ਹੈ। ਸੋ ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਦੇ ਵਿਚ ਚਾਰ ਯਾਤਰਾਵਾਂ ਵੱਡੀਆਂ ਕੀਤੀਆਂ ਨੇ। ਵੱਡੀਆਂ ਚਾਰ ਯਾਤਰਾਵਾਂ ਦੇ ਵਿਚ ਸਾਰੇ ਜਿਹਨੇ ਹਿੰਦੂਆਂ ਦੇ ਮੇਨ ਅਸਥਾਨ, ਸੋ ਮੁੱਖ ਮੁੱਖ ਸਾਰੇ ਥਾਵਾਂ ਤੇ ਗਏ, ਮੁਸਲਮਾਨਾਂ ਦੇ ਥਾਵਾਂ ਤੇ ਸਾਰਿਆਂ ਤੇ ਗਏ ਨੇ, ਹੋਰ ਜਿੱਥੇ ਕਿੱਥੇ ਵੀ ਸੋ ਕੁਕਰਮ ਹੋ ਰਹੇ ਸਨ ਉੱਥੇ ਜਾ ਕੇ ਸ਼ੋਹ ਸੁਹਾਗਣ ਤੋਂ ਪਾਸ ਨਸ਼ਹਿਰਾ ਪਨੂਆ ਉੱਥੇ ਗਏ, ਸੋ ਸਾਰੀਆਂ ਥਾਵਾਂ ਤੇ ਗਏ ਜਿੱਥੇ ਭਗਤ ਗੁਰਸਿੱਖ ਯਾਦ ਕਰਦੇ ਨੇ। ਇਮਨਾਬਾਦ ਆਏ ਨੇ, ਇੱਥੇ ਭਾਈ ਲਾਲੋ ਜੀ ਰਹਿੰਦੇ ਸਨ, ਮਲਕ ਭਾਗੋ ਵੀ ਇੱਥੇ ਹੈ, ਭਾਈ ਲਾਲੋ ਦੇ ਘਰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਠਹਿਰੇ ਨੇ। ਮਲਕ ਭਾਗੋ ਨੇ ਮਹਾਰਾਜ ਨੂੰ ਨਿਉਂਦਾ ਦਿੱਤਾ, ਸਾਰੇ ਬ੍ਰਾਹਮਣ ਪੰਡਿਤ ਮੇਰੇ ਘਰੇ ਭੋਜਨ ਛਕਣ ਆ ਰਹੇ ਨੇ, ਤੁਸੀਂ ਵੀ ਆਓ। ਗਰੀਬ ਨਵਾਜ ਕਹਿੰਦੇ ਮੈਂ ਨਹੀਂ ਆਉਣਾ, ਜੇ ਤੂੰ ਤੇਰੀ ਜਿਹੜੀ ਕਮਾਈ ਹੈ ਉਹ ਲੋਕਾਂ ਦਾ ਤੂੰ ਖੂਨ ਨਚੋੜਿਆ, ਲੋਕਾਂ ਦਾ ਹੱਕ ਮਾਰਿਆ, ਤੇ ਅਸੀਂ ਖੂਨ ਦੀ ਕਮਾਈ ਜਿਹੜੀ ਹੈ ਇਹਦਾ ਅਸੀਂ ਪ੍ਰਸ਼ਾਦਾ ਨਹੀਂ ਛਕਾਂਗੇ, ਸੋ ਅਸੀਂ ਲਾਲੋ ਦੇ ਹੀ ਠੀਕ ਹਾਂ। ਕਹਿਣ ਲੱਗਾ ਮੇਰੀ ਹੱਕ ਦੀ ਕਮਾਈ ਹੈ, ਤੁਸੀਂ ਕਿਵੇਂ ਪਛਾਣ ਲਿਆ ਮੇਰੀ, ਸੋ ਇਹ ਲੋਕਾਂ ਦਾ ਜੋ ਹੱਕ ਮਾਰਿਆ ਐਸੀ ਦੂਸਰੀ ਕਮਾਈ, ਦੋ ਨੰਬਰ ਦੀ ਕਮਾਈ ਹੈ। ਮਹਾਰਾਜ ਕਹਿੰਦੇ ਲਿਆ ਪ੍ਰਸ਼ਾਦਾ ਲਿਆ ਆਪਦਾ। ਗਰੀਬ ਨਵਾਜ ਨੇ ਪ੍ਰਸ਼ਾਦਾ ਹੱਥ ਵਿਚ ਲੈ ਕੇ ਭਾਈ ਲਾਲੋ ਦਾ ਕੋਧਰਾ ਲੈ ਕੇ ਮਹਾਰਾਜ ਨੇ ਦੋਵੇਂ ਪ੍ਰਸ਼ਾਦੇ ਨੱਪੇ, ਇੱਕ ਚੋ ਖੂਨ ਚੋਤਾ, ਇੱਕ ਦੇ ਵਿੱਚ ਦੁੱਧ ਕੱਢ ਦਿੱਤਾ ਹੈ। ਇਸ ਤਰ੍ਹਾਂ ਫਿਰ ਮਲਕ ਭਾਗੋ ਨੂੰ ਵੀ ਮਹਾਰਾਜ ਨੇ ਸਿੱਖਿਆ ਦਿੱਤੀ ਹੈ, ਸ਼ਬਦ ਉਚਾਰਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਸੋ ਗੁਰ ਪੀਰ ਹਾਮਾ ਤਾ ਭਰੇ ਜਾ ਮਰਦਾਰ ਨ ਖਾਏ। ਇਹ ਗਰੀਬ ਨਵਾਜ ਨੇ ਉੱਥੇ ਸਾਰਿਆਂ ਨੂੰ, ਮੁਸਲਮਾਨਾਂ ਨੂੰ, ਹਿੰਦੂਆਂ ਨੂੰ ਤੇ ਸਿੱਖਾਂ ਨੂੰ ਵੀ ਉਪਦੇਸ਼ ਬਖਸ਼ਿਆ, ਪਰਾਇਆ ਹੱਕ ਕਿਸੇ ਦਾ ਨਹੀਂ ਖਾਣਾ। ਮੁਸਲਮਾਨਾਂ ਦੇ ਵਾਸਤੇ ਸੂਰ ਖਾਣ ਦੇ ਬਰਾਬਰ ਹੈ, ਹਿੰਦੂਆਂ ਦੇ ਵਾਸਤੇ ਗਾਂ ਮਾਰ ਕੇ ਖਾਣ ਦੇ ਬਰਾਬਰ ਹੈ, ਸੋ ਇਸ ਤਰ੍ਹਾਂ ਇਹ ਛਕਣਾ ਨਹੀਂ ਹੈ। ਸੋ ਮਲਕ ਭਾਗੋ ਨੂੰ ਸਿੱਧੇ ਰਸਤੇ ਪਾਇਆ, ਜਿੰਨਾ ਉਹਨੇ ਧਨ ਜੋੜਿਆ ਸੀ ਦੋ ਨੰਬਰ ਦਾ, ਸਾਰਿਆਂ ਗਰੀਬਾਂ ਦੇ ਵਿੱਚ ਉਹਨਾਂ ਨੇ ਫਿਰ ਸਾਰਾ ਧਨ ਵੰਡ ਦਿੱਤਾ ਹੈ। ਕਾਰੂ ਪਾਤਸ਼ਾਹ ਦੇ ਪਾਸ ਗਏ ਨੇ, ਜਿਹਨੇ 45 ਗੰਜ ਮਾਇਆ ਜੋੜੀ ਹੈ, ਉਹਨੂੰ ਵੀ ਮਹਾਰਾਜ ਨੇ ਇਸੇ ਤਰ੍ਹਾਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਹੈ ਬੇਅੰਤ ਕੌਧਕ ਮਹਾਰਾਜ ਨੇ। ਸੋ 50,000 ਦਾ ਸਫਲ ਚਾਰ ਉਦਾਸੀਆਂ, 2.5 ਕਰੋੜ ਸਿੱਖ ਮਹਾਰਾਜ ਨੇ ਬਣਾਏ ਨੇ ਆਪਣੇ ਜੀਵਨ ਦੇ ਕਾਲ ਦੇ ਵਿੱਚ। ਫਿਰ ਜਿੱਥੇ ਜਿੱਥੇ ਮਹਾਰਾਜ ਗਏ ਨੇ ਉੱਥੇ ਉੱਥੇ ਉਹਨਾਂ ਉਹਨਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਉਪਦੇਸ਼ ਬਖਸ਼ਿਆ ਹੈ। ਸੋ ਮਹਾਰਾਜ ਨੇ ਇਹਨਾਂ ਮਹਾਨ ਪਰ ਉਪਕਾਰ ਕੀਤਾ ਦੁਨੀਆਂ ਦੇ ਉੱਪਰ, ਕਿੰਨੇ ਤਾਰੇ ਨੇ ਬੇਅੰਤ ਅੰਤ ਹੀ ਕੋਈ ਨਹੀਂ। ਸਾਡੇ ਕੋਲੋਂ ਮਹਾਰਾਜ ਦੀ ਐਸੀ ਸਿੱਖੀ ਦਾ ਪ੍ਰਚਾਰ ਨਹੀਂ ਹੋਇਆ, ਭਾਵੇਂ ਸਾਨੂੰ 100 ਸਾਲ ਹੋ ਚੱਲੇ ਨੇ ਹਿੰਦੁਸਤਾਨ ਤੋਂ ਨਿਕਲਿਆਂ ਨੂੰ, ਇਹਨਾਂ ਮੁਲਕਾਂ ਦੇ ਵਿੱਚ ਯੂਰਪ, ਸੋ ਅਫਰੀਕਾ, ਅਮਰੀਕਾ, ਕੈਨੇਡਾ, ਸਾਰੇ ਪਾਸੇ ਅਸੀਂ ਆਏ ਹਾਂ। 100 ਸਾਲ ਤੋਂ ਉੱਪਰ, 100 ਸਾਲ ਤਕਰੀਬਨ ਹੋ ਚੱਲਿਆ, ਜ਼ਿਆਦਾ ਜਾਂ ਘੱਟ, ਸੋ ਅਸੀਂ ਦੱਸ ਨਹੀਂ ਸਕੇ ਇਹਨਾਂ ਨੂੰ ਸਾਡਾ ਧਰਮ ਕੀ ਹੈ। ਕਦੇ ਕਿਰਪਾਨ ਤੇ ਪਾਬੰਦੀ, ਕਦੇ ਦਸਤਾਰ ਲਵਾਉਂਦੇ ਨੇ। ਜੇ ਅਸੀਂ ਇਹਨਾਂ ਨੂੰ ਦੱਸ ਦਈਏ, ਪਹਿਲੀ ਗੱਲ ਅਸੀਂ ਆ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਬਾਹਰਲੇ ਮੁਲਕਾਂ 'ਚ ਆਪਣੇ ਧਰਮ ਦੇ ਵਿੱਚ ਪ੍ਰਪਾਕੀ ਨਹੀਂ ਰਹੇ। ਜੇ ਧਰਮ ਦੇ ਵਿੱਚ ਅਸੀਂ ਪ੍ਰਪੱਕ ਹੁੰਦੇ, ਇਹਨਾਂ ਲੋਕਾਂ ਨੂੰ ਪਤਾ ਲੱਗਦਾ ਕਿ ਸਾਡਾ ਧਰਮ ਕੀ ਹੈ, ਛੇੜਖਾਨੀ ਨਾ ਹੁੰਦੀ। ਅਸੀਂ ਇਹਨਾਂ ਦੇ ਕਲਚਰ ਨੂੰ ਅਪਣਾ ਲਿਆ, ਸਗੋਂ ਸਾਨੂੰ ਆਪਣੀ ਵੱਖਰੀ ਪਛਾਣ ਉਸੇ ਤਰ੍ਹਾਂ ਰੱਖਣੀ ਚਾਹੀਦੀ ਸੀ। ਕਿਰਪਾਨ ਅਸੀਂ ਕਦੀ ਵੱਖ ਨਹੀਂ ਕਰ ਸਕਦੇ, ਦਸਤਾਰ ਅਸੀਂ ਹੱਥ ਨਹੀਂ ਲਾਉਣ ਦਿੰਦੇ ਕਿਸੇ ਨੂੰ, ਤੁਸੀਂ ਲਾਉਣ ਦੀ ਗੱਲ ਕਰਦੇ ਹੋ, ਅਸੀਂ ਇਸ ਤਰ੍ਹਾਂ ਪ੍ਰਪੱਕ ਰਹਿੰਦੇ। ਗੁਰੂ ਨਾਨਕ ਦੇਵ ਮਹਾਰਾਜ ਜੀ ਵੇਖੋ ਜਿੱਥੇ ਜਿੱਥੇ ਗਏ ਨੇ ਉਸੇ ਉਸੇ ਭਾਸ਼ਾ ਦੇ ਵਿੱਚ ਉਹਨਾਂ ਨੂੰ ਉਪਦੇਸ਼ ਬਖਸ਼ਿਆ ਹੈ। ਸੋ ਅਸੀਂ ਇਹਨਾਂ ਦੀ ਭਾਸ਼ਾ ਦੇ ਵਿੱਚ, ਸਾਨੂੰ ਵੀ ਚਾਹੀਦਾ ਸੀ ਆ ਕੇ ਅਸੀਂ ਦੱਸਦੇ ਸਾਰਾ ਕੁਝ, ਇਹ ਪ੍ਰਭਾਵਿਤ ਹੁੰਦੇ ਫਿਰ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਰੇ ਨੇ, ਸਾਰੀ ਦੁਨੀਆਂ ਨੂੰ ਤਾਰਿਆ, ਕਿੰਨੇ ਕੁ ਤਾਰੇ ਨੇ, ਬੇਅੰਤ ਤਾਰੇ ਆ, ਸੋ ਅੰਤ ਕੋਈ ਨੀ, ਕੋਈ ਗਿਣਤੀ ਨਹੀਂ ਹੈ। ਸਾਰੇ ਜੀ ਪਰਮੇਸ਼ਰ ਦੇ ਨੇ, ਵਾਹਿਗੁਰੂ ਦੇ ਜੀ ਨੇ, ਉਸ ਰੱਬ ਦੇ ਜੀ ਨੇ, ਤੇ ਉਹਨੇ ਆਪ ਹੀ ਆ ਕੇ ਸਰਗਣ ਸਰੂਪ ਧਾਰ ਕੇ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਪਰ ਦਇਆ ਕੀਤੀ ਹੈ, ਸਾਨੂੰ ਸਿੱਖੀ ਦੀ ਦਾਤ ਬਖਸ਼ੀ ਹੈ, ਇਹ ਸਾਂਝਾ ਉਪਦੇਸ਼ ਸਾਨੂੰ ਬਖਸ਼ਿਆ ਹੈ। ਇਸਲਾਮ ਦੇ ਵਿੱਚ ਵੇਖੋ, ਮਸੀਤਾਂ ਦੇ ਵਿੱਚ, ਮੱਕੇ ਦੇ ਵਿੱਚ ਹਿੰਦੂ ਨਹੀਂ ਜਾ ਸਕਦਾ ਉੱਥੇ, ਸੋ ਹਿੰਦੂਆਂ ਦੇ ਮੰਦਰਾਂ ਦੇ ਵਿੱਚ ਮੁਸਲਮਾਨ ਨਹੀਂ ਜਾ ਸਕਦਾ, ਔਰਤ ਨਹੀਂ ਜਾ ਸਕਦੀ, ਔਰਤ ਜੰਜੂ ਨਹੀਂ ਪਾ ਸਕਦੀ, ਬਰਾਬਰ ਤੇ ਬਹਿ ਕੇ ਨਮਾਜ਼ ਨਹੀਂ ਪੜ੍ਹ ਸਕਦੀ, ਪਾਬੰਦੀਆਂ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੱਤਰੀ ਵੈਸ਼, ਛੂ ਸੂਦ ਵੈਸ਼ ਉਪਦੇਸ਼ 4 ਵਰਨਾ ਕੋ ਸਾਂਝਾ, ਚਾਰੇ ਵਰਨਾ ਨੂੰ ਉਪਦੇਸ਼ ਸਾਂਝਾ ਦਿੱਤਾ। ਕੋਈ ਆਵੇ ਭਾਈ, ਇੱਥੇ ਮੁਸਲਮਾਨ ਆਵੇ, ਇੱਥੇ ਹਿੰਦੂ ਆਵੇ, ਈਸਾਈ ਆਵੇ, ਕੋਈ ਵੀ ਸਿੱਖ ਬਣ ਜੇ, ਕੋਈ ਵੀ ਸਿੱਖੀ ਗ੍ਰਹਿਣ ਕਰ ਲਵੇ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਪਰ ਦਇਆ ਕੀਤੀ ਹੈ, ਸਾਰੇ ਹੀ ਜੀਵਾਂ ਉੱਪਰ ਦਇਆ ਕੀਤੀ ਹੈ। ਜਿਹੜੀਆਂ ਊਣ ਤਾਈਆਂ ਸਨ ਮਹਾਰਾਜ ਨੇ ਸਾਰੀਆਂ ਉਹ ਦੂਰ ਕੀਤੀਆਂ ਨੇ, ਉਹਨਾਂ ਉਹਨਾਂ ਦੇ ਵਿੱਚ ਉਹ ਊਣ ਤਾਈਆਂ ਨੇ। ਦੇਖੋ, ਸੋ ਮਨੁੱਖ ਨੂੰ ਸੰਪੂਰਨ ਤੋਂ ਅਧੂਰਾ ਬਣਾ ਦਿਓ ਤੇ ਉਹ ਮੁਸਲਮਾਨ ਬਣ ਗਿਆ। ਅੰਗ ਕੱਟ ਦਿਓ, ਲਵਾ ਕਟਾ ਦਿਓ, ਛਾਤੀ ਦੇ ਵਾਲ ਕੱਟ ਦਿਓ ਤੇ ਉਹ ਮੁਸਲਮਾਨ ਬਣ ਗਿਆ ਹੈ। ਸਿਰ ਦੇ ਵਾਲ ਕੱਟ ਦਿਓ ਤੇ ਉਹ ਫਿਰ ਬੋਧੀ ਇੱਕ ਛੱਡ ਦਿਓ ਤੇ ਉਹ ਇਸ ਤਰ੍ਹਾਂ ਸੋ ਹਿੰਦੂ ਬਣ ਗਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸੰਪੂਰਨ ਬਣਾ ਦਿੱਤਾ। ਸਾਰਾ ਕੁਝ ਹੀ ਬਖਸ਼ਿਸ਼ ਕੀਤਾ ਹੈ। ਜੋ ਪਰਮੇਸ਼ਰ ਨੇ ਮਨੁੱਖ ਦੀ ਸਿਰਜਣਾ ਕੀਤੀ ਆ ਹੂ ਬਹੂ ਉਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਰਹਿਣ ਦਿਓ ਤੇ ਸਿੱਖ ਬਣ ਜਾਂਦਾ। ਇਸ ਤਰ੍ਹਾਂ ਸਾਰੇ ਜੀਵਨ ਸੱਚਾ ਉਪਦੇਸ਼ ਧਰਮ ਦਾ ਜਿਹੜੀ ਸਹੀ ਸਿੱਖਿਆ ਪਰਮੇਸ਼ਰ ਦੀ ਉਹ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ ਹੈ। ਸਾਰੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੇ ਨੇ ਵਾਹਿਗੁਰੂ ਨਾਮ ਜਹਾਜ਼ ਹੈ, ਇਹ ਜਹਾਜ਼ ਬਖਸ਼ ਕੇ ਵਾਹਿਗੁਰੂ ਨਾਮ ਦਾ ਜਹਾਜ਼ ਬਖਸ਼ ਕੇ ਸੌਖਾ ਤਰੀਕਾ ਹੈ। ਸਾਰ ਸੰਗਤ ਬਣਾਈ ਹੈ, ਜਿੱਥੇ ਵੀ ਗਰੀਬ ਨਵਾਜ ਗਏ, ਜਿਹੜੀ ਵੀ ਜਗ੍ਹਾ ਤੇ ਗਏ, ਪਾਪੀਆਂ ਦੇ ਵਿੱਚ ਗਏ, ਪੁੰਨੀਆਂ ਦੇ ਵਿੱਚ ਗਏ, ਭਗਤਾਂ ਦੇ ਕੋਲ ਗਏ, ਉੱਥੇ ਮਹਾਰਾਜ ਨੇ ਇੱਕ ਗੱਲ ਸਾਰਿਆਂ ਨੂੰ ਜਾ ਕੇ ਕਹੀ ਹੈ ਕਿ ਧਰਮਸ਼ਾਲਾ ਬਣਾਓ, ਗੁਰਦੁਆਰਾ ਬਣਾਓ, ਮਤਲਬ ਕਿ ਗੁਰਦੁਆਰਾ ਬਣਾਓ ਕਹਿਣ ਦਾ ਭਾਵ ਦੋਵੇਂ ਟਾਈਮ ਆਇਆ ਕਰੋ, ਉੱਥੇ ਸਵੇਰੇ ਸ਼ਾਮ ਕਥਾ ਕੀਰਤਨ ਸੁਣਿਆ ਕਰੋ। ਇਹੀ ਕਰਨਾ ਹੈ, ਬਹੁਤਾ ਕੁਝ ਕਰਨ ਦੀ ਲੋੜ ਨਹੀਂ। ਸੌਖਿਆਂ ਹੀ ਦੁਨੀਆਂ ਤੋਂ ਤਰ ਜਾਓਗੇ, ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਵੇਗਾ। ਬਹੁਤੇ ਜਪ ਤਪ ਕਰਮ ਆਦਿ ਕਰਨ ਦੀ ਲੋੜ ਨਹੀਂ, ਕਰਮ ਕਾਂਡ ਕਰਨ ਦੀ ਲੋੜ ਨਹੀਂ, ਸੋ ਪੁੱਠੇ ਲਟਕਣ ਦੀ ਲੋੜ ਨਹੀਂ, ਧੂਣੀਆਂ ਤਾਉਣ ਦੀ ਲੋੜ ਨਹੀਂ। ਸੋ ਗਰੀਬ ਨਵਾਜ ਨੇ ਇਹ ਦੋ ਚੀਜ਼ਾਂ ਬਖਸ਼ ਦਿੱਤੀਆਂ, ਨਾਮ ਤੇ ਸਾਧ ਸੰਗਤ ਤੇ ਸੇਵਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਚੀਜ਼ਾਂ ਬਖਸ਼ ਕੇ, ਮੋਹਨ ਹੇ ਪਿਆਰੇ ਮੋਹਨ ਜੀ, ਪਰਮੇਸ਼ਰ ਜੀ, ਸਭ ਜੀ ਤੇਰੇ, ਸਾਰੇ ਜੀ ਤੇਰੇ ਨੇ, ਜਿੰਨੇ ਵੀ ਤੂੰ ਪੈਦਾ ਕੀਤੇ ਨੇ, ਤੂੰ ਧਾਰ ਹੈ। ਸਾਰੇ ਜੀਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਉਤਾਰ ਦਿੱਤੇ ਹਨ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਧਾਰਨ ਕਰਕੇ।
ਛੁਟੇ ਸੰਘਾਰ ਨਿਮਖ ਕਿਰਪਾ ਤੇ ਕੋਟ ਬ੍ਰਹਿਮੰਡ ਉਧਾਰ
ਹੈ। ਸੰਘਾਰ ਨਿਮਖ ਕਿਰਪਾ ਤੇ, ਇੱਕ ਨਿਮਖ ਕਿਰਪਾ ਦੇ ਨਾਲ, ਨਿਮਖ ਥੋੜਾ ਹੀ ਸਮਾਂ ਹੁੰਦਾ ਹੈ, ਅੱਖ ਖੋਲਣ ਤੇ ਮਿਟਣ ਦਾ ਸਮਾਂ ਹੀ ਨਿਮਖ ਹੈ, ਕੋਈ ਲੰਮਾ ਘੰਟਾ, ਡੇਢ ਘੰਟਾ, ਅੱਧਾ ਘੰਟਾ, ਸਾਰਾ ਦਿਨ ਨਹੀਂ, ਥੋੜਾ ਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਲੈਣ, ਕਿਰਪਾ ਕਟਾਖਿਆ ਅਵਲੋਕਨ ਕਿਨੂੰ ਦਾਸ ਕਾ ਦੂਖ ਬਿਦਾਰਿਓ। ਥੋੜਾ ਜਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਲੈਣ, ਸਾਰੇ ਦੁੱਖਾਂ ਨੂੰ ਨਾਸ਼ ਕਰ ਦਿੰਦੇ ਨੇ, ਫਿਰ ਕੀ ਹੁੰਦਾ? ਛੁੱਟੇ ਸੰਘਾਰ, ਸੰਘਾਰ ਨਾਮ ਹੈ ਮਾਰਨ ਦਾ, ਮਾਰਨ ਤੋਂ ਭਾਵ ਮਰਨ, ਤੇ ਜਨਮ ਆਪਦੇ ਕੋਲੋਂ ਲਾ ਲੈਣਾ ਹੈ, ਜਨਮ ਤੇ ਮਰਨ ਦੋਵੇਂ ਹੀ। ਸੋ ਇਸ ਤਰ੍ਹਾਂ ਜੀਵ ਦੇ ਛੁੱਟ ਜਾਂਦੇ ਨੇ, ਜੇ ਅਕਾਲ ਪੁਰਖ ਵਾਹਿਗੁਰੂ ਜੀ ਸਤਿਗੁਰੂ ਸਾਹਿਬ ਜੀ ਥੋੜਾ ਜਿਹਾ ਵੇਖ ਲੈਣ, ਤੇ ਕੋਟ ਬ੍ਰਹਿਮੰਡ ਉਧਾਰ ਹੈ, ਕਰੋੜਾਂ ਬ੍ਰਹਿਮੰਡਾਂ ਦਾ ਮਹਾਰਾਜ ਉਧਾਰ ਕਰਨ ਵਾਲੇ ਨੇ। ਇੱਥੇ ਹੀ ਨਹੀਂ, ਇਹ ਧਰਤੀ ਤੇ ਹੀ ਨਹੀਂ, ਗੁਰੂ ਨਾਨਕ ਦੀ ਸੰਗਤ ਸਾਰੇ ਬ੍ਰਹਿਮੰਡਾਂ ਦੇ ਵਿੱਚ ਹੀ ਹੈ, ਕਰੋੜਾਂ ਕਰੋੜਾਂ ਹੀ ਬ੍ਰਹਿਮੰਡ ਮਹਾਰਾਜ ਨੇ, ਅਕਾਲ ਪੁਰਖ ਨੇ ਰਚੇ ਨੇ, ਤੇ ਜਿੱਥੇ ਕਿੱਥੇ ਵੀ ਸੋ ਪਰਮੇਸ਼ਰ ਦੀ ਸੋ ਜੋਤ ਵਰਤ ਰਹੀ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਾਰਿਆਂ ਬ੍ਰਹਿਮੰਡਾਂ ਦੇ ਵਿੱਚ, ਹੋਰ ਧਰਤੀਆਂ ਵੀ ਨੇ। ਇੱਕ ਬ੍ਰਹਿਮੰਡ ਆਪਣਾ ਜਿਹੜਾ ਅੱਜ ਜਿੱਥੇ ਆਪਾਂ ਰਹਿੰਦੇ ਹਾਂ, ਇਸ ਬ੍ਰਹਿਮੰਡ ਦੇ ਵਿੱਚ 14 ਲੋਕ ਮੰਨੇ ਨੇ, 14 ਦੁਨੀਆਂ ਨੇ। ਸੋ ਇੱਕ ਬ੍ਰਹਿਮੰਡ ਵਿੱਚ 14 ਲੋਕ ਤੇ ਕਰੋੜਾਂ ਬ੍ਰਹਿਮੰਡ ਨੇ, ਤੇ ਸਾਰਿਆਂ ਬ੍ਰਹਿਮੰਡਾਂ ਦੇ ਵਿੱਚ ਗੁਰੂ ਨਾਨਕ ਦੀ ਸੰਗਤ ਹੈ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਗਦਾਦ ਗਏ ਸਨ, ਦਸਤਗੀਰ ਦਾ ਬੇਟਾ ਪੁੱਤਰ ਨਾਲ ਲੀਤਾ, ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਪਾਤਾਲਾ ਆਕਾਸ਼ ਲੱਖ, ਅੱਖ ਫੁਰਕ ਵਿੱਚ ਸਬਦ ਖਲਾਈ, ਸੋ ਪਰ ਕਚਕੌਲ ਪ੍ਰਸਾਦ ਦਾ ਤਰੋਂ ਪਤਾਲੋਂ ਲਈ ਖੜਾ ਹੀ। ਭਾਈ ਗੁਰਦਾਸ ਜੀ ਨੇ ਇਹ ਕਥਨ ਕੀਤਾ, ਸੋ ਉਹਦਾ ਪੁੱਤਰ ਨਾਲ ਲੈ ਲਿਆ, ਤੇ ਉਹਨੇ ਸ਼ੰਕਾ ਕੀਤਾ ਸੀ, ਪਤਾਲਾ ਪਤਾਲ ਲੱਖ, ਆਕਾਸਾ ਆਗਾਸਾ ਆਗਾਸ, ਤੇ ਉਹਦੇ ਬੇਟੇ ਨੂੰ, ਉਹਦੇ ਚੇਲੇ ਨੂੰ ਵਿਖਾਇਆ, ਇੱਕ ਨਹੀਂ ਕਰੋੜਾਂ ਨੇ, ਜਿੱਥੇ ਵੀ ਗਏ ਨਾਲ। ਪਰ ਕਚਕੌਲ ਪ੍ਰਸਾਦ ਦਾ ਉਹਨੇ ਇੱਕ ਚਿੱਪੀ ਲੈ ਲਈ, ਬਾਟਾ ਲੈ ਲਿਆ, ਜਿੱਥੇ ਵੀ ਗਏ ਕਿਣਕਾ ਮਾਤਰ ਪ੍ਰਸ਼ਾਦ ਉਸਨੇ ਪਵਾਇਆ, ਕਿਣਕਾ ਕਿਣਕਾ ਲੈਂਦਿਆਂ ਹੋਇਆ, ਕਰੋੜਾਂ ਬ੍ਰਹਿਮੰਡ ਘੁੰਮਦਿਆਂ ਹੋਇਆ, ਸਾਰਾ ਬਾਟਾ ਉਹ ਜਿਹੜਾ ਸੀ ਪ੍ਰਸ਼ਾਦ ਦੇ ਨਾਲ ਭਰ ਗਿਆ। ਜਿੱਥੇ ਵੀ ਜਾਂਦੇ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੈਰੇਕਾਰ, ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਹੈ। ਸੋ ਇਸ ਤਰ੍ਹਾਂ ਬੜਾ ਹੈਰਾਨ ਹੋਇਆ, ਥੱਕ ਗਿਆ, ਵਾਪਸ ਮੋੜਾ ਏ, ਆ ਕੇ ਆਪਣੇ ਪਿਤਾ ਨੂੰ ਸਾਰਾ ਦੱਸਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚ ਕਹਿੰਦੇ ਨੇ, ਬ੍ਰਹਿਮੰਡ ਕਰੋੜਾਂ ਨੇ, ਤੇ ਕਰੋੜਾਂ ਹੀ ਬ੍ਰਹਿਮੰਡਾਂ ਦੇ ਵਿੱਚ ਇਹਨਾਂ ਦੀ ਹੀ ਸੰਗਤ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੀ ਪੰਥ ਹੈ। ਧਰਤੀ ਤੇ ਜਿੱਥੇ ਮਹਾਰਾਜ ਹੁਣ ਖੜੇ ਨੇ, ਇਹ ਸਭ ਤੋਂ ਐਂਡ ਤੇ ਸਾਡੀ ਵਾਰੀ ਆਈ ਹੈ, ਮਾਤ ਲੋਕ ਦੇ ਲੋਕਾਂ ਦੀ ਸਭ ਤੋਂ ਪਿੱਛੋਂ ਵਾਰੀ ਆਈ ਹੈ। ਸੋ ਬਾਕੀ ਬ੍ਰਹਿਮੰਡਾਂ ਦੇ ਵਿੱਚ ਪਹਿਲਾਂ ਦੀ ਸੰਗਤ ਮਹਾਰਾਜ ਨੇ ਸ਼ੁਰੂ ਕੀਤੀ ਹੋਈ ਹੈ। ਇਸ ਤਰ੍ਹਾਂ ਕਰੋੜਾਂ ਕੋਟ ਬ੍ਰਹਿਮੰਡ ਉਧਾਰ ਹੈ, ਕਰੋੜਾਂ ਜਿਹੜੇ ਬ੍ਰਹਿਮੰਡ ਨੇ, ਮਹਾਰਾਜ ਨੇ ਆਪਣੀ ਸੰਗਤ ਬ੍ਰਹਿਮੰਡਾਂ ਖੰਡਾ ਬ੍ਰਹਿਮੰਡਾਂ ਦੇ ਵਿੱਚ ਕਾਇਮ ਕਰਕੇ, ਤੇ ਇਸ ਤਰ੍ਹਾਂ ਕਰੋੜਾਂ ਲੋਕਾਂ ਦਾ ਉਧਾਰ ਕੀਤਾ। ਖੰਡ ਕਹਿੰਦੇ ਨੇ ਧਰਤੀ ਦੇ ਟੁਕੜਿਆਂ ਨੂੰ, ਇਹ ਧਰਤੀ ਦੇ 9 ਖੰਡ ਨੇ, 9 ਖੰਡ ਪ੍ਰਥਮੀ ਸੱਚਾ ਸੱਚਾ ਟੋਆ। ਸੋ 9 ਖੰਡਾਂ ਦੇ ਲੋਕ ਮਹਾਰਾਜ ਨੇ ਇਹ ਸਾਰੀ ਧਰਤੀ ਦੇ ਲੋਕਾਂ ਨੂੰ ਉਤਾਰਿਆ, ਤੇ ਬ੍ਰਹਿਮੰਡ, ਸੋ ਕਰੋੜਾਂ ਬ੍ਰਹਿਮੰਡ ਨੇ ਜਿਹੜੇ ਸਾਰੇ ਜੀਵਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਉਧਾਰ ਕੀਤਾ, ਸੰਸਾਰ ਸਮੁੰਦਰ ਤੋਂ ਤਾਰ ਦਿੱਤਾ, ਜੰਮਣ ਦੇ ਮਰਨ ਦੇ ਚੱਕਰ ਵਿੱਚੋਂ ਕੱਢ ਦਿੱਤਾ ਹੈ।
ਵਿਸਰਾਮ
ਦੇ ਕਰਕੇ ਫਰਮਾਉਂਦੇ ਹਨ,
ਹਰੇ ਅਰਦਾਸ ਬਹੁਤ ਬੇਨੰਤੀ ਨਿਮਕ ਨਿਮਕ ਸਮਾਰ ਹੈ।
ਅਰਦਾਸ ਬਹੁਤ ਬੇਨੰਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਅਰਦਾਸਾਂ ਬੇਨਤੀਆਂ ਕਰਦੇ ਆ। ਬੇਨਤੀ ਜਿਹੜਾ ਲਫ਼ਜ਼ ਹੈ ਇਹ ਸੰਸਕ੍ਰਿਤ ਦਾ ਹੈ, ਅਰਦਾਸ ਪੰਜਾਬੀ ਦਾ ਹੈ। ਅਰਦਾਸ ਨੂੰ ਸੰਸਕ੍ਰਿਤ ਵਿੱਚ ਬੇਨਤੀ ਕਹਿ ਦਿੰਦੇ ਨੇ। ਸੋ ਦੋਵਾਂ ਦਾ ਮਨ ਕਰਕੇ ਤੇ ਵਚਨਾਂ ਕਰਕੇ ਬੇਨਤੀ ਕਰਦੇ ਆ। ਮਹਾਰਾਜ ਜੇ ਕਿਸੇ ਵੀ ਪਦਾਰਥ ਦੀ ਲੋੜ ਹੁੰਦੀ ਹੈ, ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ, ਆਪ ਜਿਹੜੇ ਚਰਨਾਂ ਦੇ ਵਿੱਚ ਆ ਕੇ ਕਰਕੇ ਬੇਨਤੀਆਂ ਕਰਦੇ ਆ, ਆਪ ਜੀ ਸਾਨੂੰ ਉਹੀ ਹੀ ਬਖਸ਼ ਦਿੰਦੇ ਹੋ। ਨਿਮਕ ਨਿਮਕ ਸਮਾਰ ਹੈ, ਨਿਮਕ ਨਿਮਕ ਥੋੜਾ ਥੋੜਾ ਸਮਾਂ। ਸੋ ਥੋੜਾ ਥੋੜਾ ਸਮਾਂ ਜਿਵੇਂ ਮਾਤਾ ਬੱਚੇ ਦਾ ਖਿਆਲ ਰੱਖਦੀ ਹੈ, ਭਾਵੇਂ ਬੱਚਾ ਖੇਡਦਾ ਹੋਵੇ, ਸੋ ਮਾਤਾ ਕੰਮ ਕਰਦੀ ਹੈ ਪਰ ਉਹਦਾ ਧਿਆਨ ਜਿਹੜਾ ਬੱਚੇ ਦੇ ਵਿੱਚ ਹੁੰਦਾ ਹੈ। ਸੋ ਉਹ ਕਿਤੇ ਪੌੜੀਆਂ ਉੱਪਰ ਚੜ ਕੇ ਥੱਲੇ ਨਾ ਡਿੱਗ ਪਵੇ, ਬੂਹਾ ਖੋਲ ਕੇ ਬਾਹਰ ਰੋਡ ਤੇ ਨਾ ਚਲਾ ਜਾਵੇ, ਸੋ ਕਿਸੇ ਠੰਡੀ ਤੱਤੀ ਚੀਜ਼ ਨੂੰ ਹੱਥ ਨਾ ਲਾ ਦੇਵੇ। ਉਹਦਾ ਧਿਆਨ ਜਿਹੜਾ ਹੁੰਦਾ ਮਾਤਾ ਦਾ ਬੱਚੇ ਵਿੱਚ ਹੁੰਦਾ ਹੈ। ਇਸ ਤਰ੍ਹਾਂ ਪਰਮੇਸ਼ਰ ਜੀ ਆਪਣੇ ਭਗਤਾਂ ਦੀ, ਸਤਿਗੁਰੂ ਸਾਹਿਬ ਜੀ ਗੁਰਸਿੱਖਾਂ ਦੀ ਰੱਖਿਆ ਕਰਦੇ। ਇਸ ਤਰ੍ਹਾਂ ਮਾਤਾ ਦੇ ਵਾਂਗੂ ਸਾਹ ਸਾਹ ਨਿਮਕ ਨਿਮਕ ਸਮਾਰ ਹੈ, ਥੋੜੇ ਥੋੜੇ ਸਮੇਂ ਦੇ ਵਿੱਚ ਪ੍ਰਤਪਾਲਨਾ ਕਰਦੇ ਹਨ।
ਓਹੋ ਕਿਰਪਾਲ ਦੀਨ ਦੁਖ ਭੰਜਨ ਹੱਥ ਦੇ ਨਿਸਤਾਰ ਹੈ।
ਓਹੋ ਕਿਰਪਾਲ ਦੀਨ ਦੁਖ ਭੰਜਨ, ਦੀਨਾ ਗਰੀਬਾਂ ਦੇ ਦੁੱਖਾਂ ਨੂੰ ਭੰਜਨ ਕੱਟਣ ਵਾਲੇ ਨੇ। ਹੇ ਵਾਹਿਗੁਰੂ ਜੀ ਉਹ ਕਿਰਪਾਲ, ਆਪ ਜੀ ਕਿਰਪਾ ਕਰੋ, ਸਾਡੇ ਉਪਰ ਰਹਿਮਤ ਕਰੋ। ਹੱਥ ਦੇ ਨਿਸਤਾਰ, ਹੱਥ ਦੇ ਕਰਕੇ ਨਿਸ ਪ੍ਰਪੰਚ ਤੋਂ, ਇਹ ਸੰਸਾਰ ਸਮੁੰਦਰ ਤੋਂ ਕਿਰਪਾ ਕਰਕੇ ਸਾਨੂੰ ਤਾਰ ਦਿਓ।
ਇਹ ਭੂਪਤ ਬਪਰੇ ਕਹੀ ਹੈ, ਕਹੋ ਇਹ ਕਿਸ ਨੂੰ ਮਾਰ ਹੈ।
ਇਹ ਸੰਸਾਰ ਦੇ ਲੋਕ, ਸੰਸਾਰ ਦੇ ਜਿਹੜੇ ਰਾਜੇ, ਇਹ ਵਿਚਾਰੇ ਕੀ ਚੀਜ਼ ਨੇ? ਇਹ ਤਾਂ ਕੁਝ ਵੀ ਨੀ ਹੈਗੇ। ਇਹ ਭਾਵੇਂ ਕਹਿੰਦੇ ਆ ਵੀ ਅਸੀਂ ਦੰਡ ਦੇ ਸਕਦੇ ਆ, ਅਸੀਂ ਕੈਦ ਕਰ ਸਕਦੇ ਆ, ਅਸੀਂ ਫੌਜਾਂ ਭੇਜ ਕੇ ਪਕੜ ਸਕਦੇ ਆ, ਅਸੀਂ ਮਾਰ ਸਕਦੇ ਆ, ਸਾਡੇ ਪਾਸ ਸ਼ਕਤੀ ਹੈ, ਸਾਡੇ ਪਾਸ ਸੱਤਾ ਹੈ, ਸਾਡੇ ਪਾਸ ਤਾਕਤ ਹੈ, ਅਸੀਂ ਸਭ ਕੁਝ ਕਰ ਸਕਦੇ ਆ, ਪਰ ਇਹ ਵਿਚਾਰੇ ਕੀ ਕਰ ਸਕਦੇ ਆ? ਇਹ ਤਾਂ ਝੂਠੇ ਰਾਜੇ ਨੇ। ਸੋ ਝੂਠੇ ਕਰਤ ਦਿਵਾਜਾ, ਉਹ ਹਰ ਸਮਾਨ ਨਹੀਂ ਰਾਜਾ। ਇਹ ਭੂਪੁਰ ਸਭ ਦੇ ਸੁਚਾਰ ਕੇ ਝੂਠੇ ਕਰਤ ਦਿਵਾਜਾ, ਵਾਹਿਗੁਰੂ ਦੇ ਬਰਾਬਰ ਹੋਰ ਕੋਈ ਵੀ ਰਾਜਾ ਨਹੀਂ। ਉਹ ਸਭ ਰਾਜਨ ਕੇ ਰਾਜਾ, ਮਹਾਰਾਜਿਆਂ ਕਾ ਮਹਾਰਾਜਾ ਹੈ। ਸੋ ਇਹ ਤਾਂ ਝੂਠੇ ਰਾਜ ਆ, ਦਿਸ ਚਾਰ ਕੇ, ਚਾਰ ਦਿਨਾਂ ਦੇ ਨੇ ਇਹਨਾਂ ਨੇ ਦੁਨੀਆਂ ਨੂੰ ਛੱਡ ਕੇ ਚਲੇ ਜਾਣਾ, ਮੌਤ ਹੋ ਜਾਣੀ ਹੈ ਇਹਨਾਂ ਦੀ, ਫਿਰ ਇਹਨਾਂ ਦਾ ਜ਼ੋਰ ਕੀ ਚੱਲੇਗਾ? ਪਹਿਲੇ ਤਪ ਕਰਕੇ ਇਹਨਾਂ ਨੂੰ ਰਾਜ ਪ੍ਰਾਪਤ ਹੋਇਆ ਹੈ। ਦਾਨੰ ਪਰਾ ਪੂਰ ਬੇਣ ਪੁਚੰਤੇ ਮਹੀਪ ਤੇ, ਸੋ ਮਾਰਤ ਲੋਕ ਹੈ ਵਿਪਰੀਤ ਬੁੱਧਿਅੰਗ, ਮਾਰਤ ਲੋਕ ਹੈ ਚਿਰੰਕਾਲ ਦੁੱਖ ਭੋਗਤੇ। ਇਹਨਾਂ ਦੀ ਫਿਰ ਬੁੱਧੀ ਜਿਹੜੀ ਵਿਪਰੀਤ ਹੋ ਜਾਂਦੀ ਹੈ। ਦਾਨੰ ਪਰਾ ਪੂਰ ਬੇਣ, ਪੂਰਬਲੇ ਕੀਤੇ ਹੋਏ ਦਾਨਾ ਕਰਕੇ, ਪੂਰਬਲੇ ਕੀਤੇ ਹੋਏ ਤਪ ਕਰਕੇ ਇਹਨਾਂ ਨੂੰ ਰਾਜ ਮਿਲਦਾ ਹੈ। ਸੋ ਪਚੰਤੇ ਮਹੀਪ ਤੇ, ਰਾਜੇ ਬਣ ਕਰਕੇ ਫਿਰ ਇਹ ਭੋਗਦੇ ਹਨ ਰਾਜ। ਸੋ ਵਿਪਰੀਤ ਬੁੱਧਿਅੰਗ ਮਾਰਤ ਲੋਕ ਹੈ, ਰਾਜ ਪਾ ਕੇ ਇਹਨਾਂ ਦੀ ਬੁੱਧੀ ਜਿਹੜੀ ਹੈ ਰਾਜਿਆਂ ਦੀ ਵਿਪਰੀਤ ਹੋ ਜਾਂਦੀ ਹੈ। ਆਪਣੇ ਹੁਕਮ ਘੜ ਕੇ ਤੇ ਜਨਤਾ ਉੱਪਰ ਲਾਗੂ ਕਰਦੇ ਨੇ, ਤੇ ਵਿਪਰੀਤ ਬੁੱਧੀ ਕਰਕੇ ਫਿਰ ਇਹ ਲੋਕਾਂ ਨੂੰ ਦੁੱਖ ਵੀ ਦਿੰਦੇ ਆ, ਕਸ਼ਟ ਵੀ ਦਿੰਦੇ ਆ, ਜ਼ੁਲਮ ਵੀ ਕਰਦੇ ਨੇ। ਕਿੰਨਾ ਹੋਇਆ ਵੇਖੋ, 84 ਦੇ ਵਿੱਚ ਕਿੰਨੇ ਮਾਰੇ ਆ, ਕਿੰਨੇ ਨੌਜਵਾਨਾਂ ਦਾ ਘਾਣ ਕੀਤਾ ਇਹਨਾਂ ਨੇ। ਸੋ ਉਹ ਬਚ ਤਾਂ ਨੀ ਗਏ ਹੋਣਗੇ, ਸੋ ਉੱਥੇ ਨਰਕਾਂ ਦੇ ਵਿੱਚ ਹੀ ਵਿਰਲਾਪ ਕਰਦੇ ਹੋਣਗੇ। ਸੋ ਇਸ ਤਰ੍ਹਾਂ ਪਿਆਰਿਓ, ਜਿਹੜੀ ਚੀਜ਼ ਹੈ ਤਿਰੰਕਾਲ ਦੁੱਖ ਭੋਗਤੇ, ਮਾਰਤ ਲੋਕ ਹੈ, ਲੋਕਾਂ ਨੂੰ ਮਾਰਦੇ ਨੇ ਰਾਜੇ ਬਣ ਕੇ, ਫਿਰ ਤਿਰੰਕਾਲ ਦੁੱਖ ਭੋਗਤੇ, ਬਹੁਤ ਲੰਮਾ ਸਮਾਂ ਦੁੱਖ ਭੋਗਦੇ, ਦੁੱਖ ਪਾਉਂਦੇ ਨਰਕਾਂ ਦੇ ਵਿੱਚ ਪੈ ਕੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਇਹ ਜਿਹੜੇ ਰਾਜੇ ਆ, ਕਿਆ ਇਹ ਭੂਪਤ ਬਪਰੇ ਕਹੀ ਹੈ? ਜਿਹਦੇ ਨਾਲ ਪਰਮੇਸ਼ਰ ਖੜ ਜਾਵੇ, ਰਾਜਾ ਉਹਦਾ ਕੀ ਕਰ ਸਕਦਾ? ਵਾਲ ਵੀ ਨੀ ਵਿੰਗਾ ਕਰ ਸਕਦਾ, ਕੁਝ ਵੀ ਨੀ ਕਰ ਸਕਦਾ। ਸੋ ਨਾਮਦੇਵ ਨੂੰ, ਭਗਤ ਕਬੀਰ ਜੀ ਨੂੰ ਮਾਰਨ ਦੇ ਯਤਨ ਕੀਤੇ ਗਏ, ਕੀ ਹੋਇਆ? ਕੁਝ ਵੀ ਨੀ ਹੋਇਆ। ਸੋ ਸਾਰਿਆਂ ਤੋਂ ਸ਼੍ਰੋਮਣੀ ਭਗਤ ਹੋ ਜਾਂਦਾ ਹੈ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ, ਪੰਡਿਤ ਵਿਦਵਾਨ ਸੂਰਮੇ ਰਾਜੇ ਛਤਰਪਤੀ, ਸੋ ਭਗਤਾਂ ਦੇ ਬਰਾਬਰ ਇਹ ਨਹੀਂ। ਇਸ ਤਰ੍ਹਾਂ ਕਿਆ ਇਹ ਭੂਪਤ ਬਪਰੇ ਕਹੀ ਹੈ? ਇਹ ਵਿਚਾਰੇ ਬਪਰੇ ਭੂਪਤ, ਬਪਰੇ ਵਿਚਾਰੇ ਭੂਪਤ ਰਾਜੇ, ਇਹ ਵਿਚਾਰੇ ਰਾਜੇ ਕੀ ਚੀਜ਼ ਨੇ? ਕਹੋ ਇਹ ਕਿਸ ਨੂੰ ਮਾਰ ਹੈ? ਕਹੋ ਤਾਂ ਭਾਈ, ਦੱਸੋ ਤਾਂ, ਸੋ ਇਹ ਕਿਹਨੂੰ ਮਾਰ ਸਕਦੇ? ਆਪਣੀ ਮਰਜ਼ੀ ਨਾਲ ਕਿਸੇ ਨੂੰ ਮਾਰ ਨਹੀਂ ਸਕਦੇ। ਭਾਈ ਕਲਿਆਣਾ ਜੀ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਦੇ ਨਾਲ ਜਦੋਂ, ਸੋ ਇਸ ਤਰ੍ਹਾਂ ਗਿਆ ਹੈ ਰਾਜੇ ਦੇ ਪਾਸ, ਉਹਨਾਂ ਨੇ ਵਰਤ ਰੱਖਿਆ ਹੈ, ਭਾਈ ਕਲਿਆਣਾ ਜੀ ਨੇ ਨਹੀਂ ਰੱਖਿਆ। ਸੋ ਜੋ ਪਾਥਰ ਕੀ ਪਾਈ ਪਾਏ ਤਨ ਕੀ ਕਾਲਿਆ ਜਾਈ ਜਾਏ, ਇਹ ਉੱਥੇ ਵਚਨ ਕੀਤੇ। ਤੁਸੀਂ ਪੱਥਰ ਪੂਜਕੋ, ਪੱਥਰਾਂ ਦੀ ਪੂਜਾ ਕਰਦੇ ਹੋ, ਤੇ ਜਿਹੜਾ ਪੱਥਰਾਂ ਦੀ ਪੂਜਾ ਕਰੇ ਉਹਦੀ ਜਿਹੜੀ ਕਾਲ ਕਮਾਈ ਹੈ ਸਾਰੀ ਖਤਮ ਹੋ ਜਾਂਦੀ ਹੈ। ਇਸ ਕਰਕੇ ਮੈਂ ਪੱਥਰਾਂ ਦੀ ਪੂਜਾ ਨਹੀਂ ਕਰਦਾ, ਮੈਂ ਵਰਤ ਨਹੀਂ ਰੱਖਦਾ, ਮੇਰਾ ਸਦੀਵੀ ਵਰਤ ਹੈ। ਸੋ ਉਹ ਰਾਜੇ ਨੇ ਹੁਕਮ ਕੀਤਾ ਜੀ ਲੱਤ ਵੱਢ ਦਿਓ। ਭਾਈ ਕਲਿਆਣ ਜੀ ਲੱਤ ਵੱਢਣ ਲੱਗੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕੀਤਾ। ਜਦੋਂ ਧਿਆਨ ਕੀਤਾ ਉਸ ਵਕਤ ਲੱਤ ਨੂੰ ਫੜਿਆ ਸਿਪਾਹੀਆਂ ਨੇ, ਕੱਟਣ ਲੱਗੇ ਨੇ। ਰਾਜਾ ਸੀ ਜਿਹੜਾ ਸਿੰਘਾਸਨ ਤੇ ਬੈਠਾ ਹੋਇਆ, ਸੋ ਉਸ ਨੂੰ ਚੱਕਰ ਆ ਗਏ, ਬੇਹੋਸ਼ ਹੋ ਕੇ ਸਿੰਘਾਸਨ ਤੋਂ ਥੱਲੇ ਡਿੱਗ ਪਿਆ, ਬੇਹੋਸ਼ ਹੋ ਗਿਆ ਹੈ, ਸੁਰਤ ਨਹੀਂ ਰਹੀ। ਸਿਪਾਹੀ ਭੱਜ ਕੇ ਉਧਰ ਨੂੰ ਚਲੇ ਗਏ ਤੇ ਇਸ ਤਰ੍ਹਾਂ ਕੁਝ ਵੀ ਨਹੀਂ ਕਰ ਸਕੇ ਸਨ। ਕੀ ਕਰ ਲੈਣਗੇ ਫਿਰ? ਫਿਰ ਹੋਸ਼ ਵਿੱਚ ਲਿਆਂਦਾ, ਭਾਈ ਕਲਿਆਣੇ ਦੀਆਂ ਮਿੰਨਤਾਂ ਕੀਤੀਆਂ, ਮਾਫ਼ੀ ਮੰਗੀ। ਫਿਰ ਭਾਈ ਕਲਿਆਣਾ ਜੀ ਨੇ ਉਹਨੂੰ ਸੁਰਜੀਤ ਕੀਤਾ, ਹੋਸ਼ ਵਿੱਚ ਲਿਆਂਦਾ ਸੀ। ਉਹ ਰਾਜਾ ਫਿਰ ਚਰਨੀ ਪੈ ਗਿਆ। ਇਸ ਤਰ੍ਹਾਂ ਆਪਣੀ ਮਰਜ਼ੀ ਨਾਲ ਪਾਈਏ ਕੀ ਕਰ ਸਕਦੇ ਆ, ਕਿਸੇ ਨੂੰ ਮਾਰ ਨਹੀਂ ਸਕਦੇ ਹਨ।
ਰਾਖ 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 ਸੁਖਦਾਤੇ ਸਭ ਨਾਨਕ ਜਗਤ ਤੁਮਾਰ ਹੈ।
ਰਾਖ 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 ਸੁਖਦਾਤੇ, ਇਹ ਸੁਖਾਂ ਦੇ ਦਾਤੇ ਪਰਮੇਸ਼ਰ ਜੀ, ਤਿੰਨ ਵਾਰੀ ਬਚਨ ਕੀਤੇ ਨੇ, ਪ੍ਰਤਿਗਿਆ ਕਰਕੇ ਕੀਤੇ ਆ। ਰਾਖ ਰਾਖ ਰਾਖ, ਰੱਖਣਾ ਕਰੋ, ਰੱਖਣਾ ਕਰੋ, ਰੱਖਣਾ ਕਰੋ, ਬਚਨਾ ਕਰਕੇ, ਮਨ ਕਰਕੇ, ਸਰੀਰ ਕਰਕੇ ਸਾਡੀ ਰੱਖਿਆ ਕਰੋ। ਤਿੰਨਾਂ ਸਮਿਆਂ ਦੇ ਵਿੱਚ ਆਪ ਜੀ ਸਾਡੀ ਰੱਖਿਆ ਕਰਨ ਵਾਲੇ ਹੋ। ਪਾਸਟ ਵਿੱਚ ਵੀ ਕੀਤੀ ਹੈ, ਪ੍ਰੈਜੈਂਟ ਵਿੱਚ, ਫਿਊਚਰ ਦੇ ਵਿੱਚ ਵੀ ਕਰੋਗੇ, ਤੇ ਇਸੇ ਤਰ੍ਹਾਂ। ਸੋ ਹਰ ਸਮੇਂ ਸਾਡੀ ਰੱਖਿਆ ਕਰਨ ਵਾਲੇ ਹੋ। ਸਭ ਨਾਨਕ ਜਗਤ ਤੁਮਾਰਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰ ਰਹੇ ਨੇ। ਵਾਹਿਗੁਰੂ ਜੀ, ਅਕਾਲ ਪੁਰਖ ਜੀ, ਆਪ ਸੁਖਾਂ ਦੇ ਦਾਤੇ ਹੋ, ਰੱਖਿਆ ਕਰਨ ਵਾਲੇ ਹੋ, ਤੇ ਸਾਰਾ ਜਗਤ ਹੀ ਆਪ ਜੀ ਦਾ ਹੈ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ਣੀਆਂ। ਆਪ ਸਾਰੀ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ। ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸੁੱਧ ਤੇ ਸਪਸ਼ਟ ਵਿਚਾਰਾਂ ਕਰਨ ਦੀ ਦਾਤ ਬਖਸ਼ਣੀ। ਸਤਿਗੁਰਾਂ ਦਾ ਪਾਵਨ ਸਾਡੇ ਹਿਰਦੇ ਦੇ ਵਿੱਚ ਵਸੇ, ਤਾਂ ਜੋ ਲੋਕ ਸੁਖੀ ਅਤੇ ਪ੍ਰਲੋਕ ਸਹੇਲੇ ਹੋਣ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।